ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਤੋ ਸੋਨਾ ਨਾਥ ਅਨਾਥ ਨਾਮੋ ਸਰ ਤੋ ਸੋਨਾ ਦਾਨੀ ਨਾਮੋ ਸੋ ਭਿਖਾਰੀ ਤੂੰ ਸੋਨਾ ਨਾਥ ਅਨਾਥ ਨਾਮੋ ਸਰ ਤੂੰ ਸੋਨਾ ਦਾਨੀ ਨਾਮੋ ਸੋ ਭਿਖਾਰੀ ਮੋ ਸੋਨਾ ਦੀਨ ਮੋ ਸੋਨਾ ਦੀਨ ਦਿਆਲ ਨਾ ਤੁਮ ਸਰ ਮੋ ਸੋ ਅਗਿਆਨ ਨਾ ਤੂੰ ਸੋ ਵਿਚਾਰੀ ਮੋਸੋ ਨਾ ਪਤਿਤ ਪਾਵਨ ਨਾ ਤੋ ਸਰ ਮੋਸੋ ਨਾ ਪਤਿਤ ਪਾਵਨ ਨਾ ਤੋ ਸਰ ਮੋਸੋ ਬੇਕਾਰੀ ਨਾ ਤੋ ਸੋ ਉਪਕਾਰੀ ਮੋਰੇ ਹੈ ਆਪ ਗੁਣ ਤੂੰ ਗੁਣ ਸਾਗਰ ਹੈ ਆਪ ਗੁਣ ਤੂੰ ਗੁਣ ਸਾਗਰ ਜਾਤਰ ਸਾਤਲੇ ਓਟ ਤੁਹਾਰੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ ਦਇਆ ਕਰੋ ਕਿਸ ਮਿਹਰ ਪਾਵ ਹੋ ਦਇਆ ਕਰੋ ਦਇਆ ਕਰੋ ਕਿਸ ਮਿਹਰ ਪਾਵ ਹੋ ਡੁੱਬਦੇ ਪੱਥਰ ਤਾਰੇ ਉਹ ਪਵ ਜਲ ਤਰ ਜਾਈ ਦਾ ਸੰਤਾਂ ਦੀ ਸੰਗਤ ਕਰ ਪਵ ਜਲ ਤਰ ਜਾਈ ਦਾ ਸਾਧਾਂ ਦੀ ਸੰਗਤ ਕਰ
ਸਤਿ ਸ਼੍ਰੀ ਅਕਾਲ।
ਸਹਾਈ ਜੀਏ हम संतन की रहन प्यारे
ਸਾਜੀ ਅਤੇ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਦੂਰੋਂ ਨੇੜੋਂ ਚੱਲ ਕੇ ਉੱਦਮ ਉਪਰਾਲਾ ਕਰਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਪਹੁੰਚੇ ਹਾਂ। ਆਓ ਅੱਜ ਇਸ ਪੰਡਾਲ ਦਾ ਦੂਸਰਾ ਦੀਵਾਨ ਹੈ। ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਜੋ ਸਤਿਗੁਰਾਂ ਦੀ ਮਹਾਨ ਰਹਿਮਤ ਦੇ ਖਜ਼ਾਨੇ ਦੇ ਵਿੱਚੋਂ ਇੱਕ ਕਿਨਕਾ ਮਾਤਰ ਸਤਿਗੁਰਾਂ ਨੇ ਸਾਡੀ ਝੋਲੀ ਵਿੱਚ ਪਾਇਆ ਹੈ ਤਾਂ ਜੋ ਸਾਨੂੰ ਚਾਰ ਦਿਨ ਦਾ ਸਤਸੰਗਤ ਕਰਨ ਦਾ ਇਸ ਭਾਗ ਸਮਾਂ ਪ੍ਰਾਪਤ ਹੋਇਆ। ਸਾਹੋਕੇ ਪਿੰਡ ਹੈ ਢੱਡਰੀਆਂ ਹੈ ਰੱਤੋ ਕੇ ਨਾਲ ਤਖੀਪੁਰ ਤੌਗੋਵਾਲ ਦੀ ਸੰਗਤ ਦਾ ਵੀ ਸਹਿਯੋਗ ਹੈ। ਪੰਜ ਪਿੰਡਾਂ ਨੇ ਰਲ ਕੇ ਚਲੋ ਇਹ ਸਮਾਗਮ ਉਲੀਕੇ ਹਨ ਔਰ ਉਦਮ ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਹੀ ਕੋਈ ਕਰਦਾ ਨਹੀਂ ਤੇ ਇਸ ਪਾਸੇ ਲੱਗਣ ਵਾਲਾ ਇਸ ਪਾਸੇ ਤੁਰਨ ਵਾਲਾ ਕੋਈ ਵਿਰਲਾ ਹੁੰਦਾ। ਬੜੇ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ, ਬੜਾ ਕੁਝ ਕਹਿੰਦੇ ਨੇ। ਇਹ ਜਿਹੜੇ ਚਾਰ ਕੁ ਜਣੇ ਅੱਗੇ ਲੱਗੇ ਫਿਰਦੇ ਨਾ ਕਾਪੀਆਂ ਜਾਂ ਚੱਕੀ, ਇਹ ਖਾਣ ਵਾਸਤੇ ਹੀ ਨੇ ਬਸ, ਹੋਰ ਇਹਨਾਂ ਦਾ ਕੋਈ ਮਤਲਬ ਨਹੀਂ। ਦਿਮਾਗ ਲਵਾਉਣੇ ਇਹ ਕੋਈ ਸੌਖੀ ਜੀ ਗੱਲ ਨਹੀਂ, ਬੜੀਆਂ ਗੱਲਾਂ ਸੁਣਨੀਆਂ ਪੈਣਗੀਆਂ। ਹੁਣ ਜੇ ਇਹੀ ਗੱਲਾਂ ਸੁਣਨਗੇ ਫਿਰ ਤਾਂ ਕੋਈ ਵੀ ਨਹੀਂ ਉੱਦਮ ਕਰ ਸਕਦਾ, ਕਹਿਣਗੇ ਛੱਡੋ ਜੀ ਬੜਾ ਕੁਝ ਕਹਿਣਗੇ, ਐਵੇਂ ਖਾ ਗਏ ਜੀ ਖਾ ਗਏ। ਜੇ ਕੋਈ ਬਾਅਦ ਵਿੱਚ ਸਕੂਟਰ ਲੈ ਆਵੇ ਨਾ ਪ੍ਰਬੰਧਕਾਂ ਚੋਂ ਮੋਟਰਸਾਈਕਲ ਨਵਾਂ, ਤੇ ਜਦੋਂ ਮਿਲਣਗੇ ਕਹਿਣਗੇ ਹਾਂ ਚੰਗਾ ਗੱਫਾ ਹੱਥ ਲੱਗਿਆ ਹੋਣਾ, ਤਾਂ ਹੀ ਮੋਟਰਸਾਈਕਲ ਲਈ ਫਿਰਦਾ। ਬੜਾ ਕੁਝ ਸੁਣਨਾ ਪੈਂਦਾ ਤੇ ਫਿਰ ਇਹ ਪ੍ਰੋਗਰਾਮ ਉਲੀਕੇ ਜਾਂਦੇ ਨੇ, ਐਵੇਂ ਨਹੀਂ ਉਲੀਕੇ ਜਾਂਦੇ। ਮਹਾਰਾਜ ਕਿਰਪਾ ਕਰਨ ਤੇ ਫਿਰ ਗੱਲ ਬਣਦੀ। ਅੱਜ ਦੂਜਾ ਦੀਵਾਨ ਹੈ। ਮੈਂ ਰਾਤ ਵੀ ਤੁਹਾਡੇ ਚਰਨਾਂ 'ਚ ਅਰਜ਼ ਕੀਤੀ ਸੀ ਕਿ ਤਿੰਨ ਕੁ ਦੀਵਾਨ ਸਭ ਨੂੰ ਮਿਲਦੇ ਨੇ, ਦੋ ਦਿਨ ਦਾਸ ਹਾਜ਼ਰੀ ਭਰਦਾ। ਚਲੋ ਇੱਥੇ ਚਾਰੇ ਦਿਨ ਹੀ, ਚਾਰਾਂ ਪਿੰਡਾਂ ਨੂੰ ਇੱਕ ਇੱਕ ਦੀਵਾਨ। ਸਮਾਂ ਥੋੜ੍ਹਾ ਹੈ, ਲਾਹਾ ਜ਼ਿਆਦਾ ਲੈਣਾ। ਮੇਰੇ ਤੋਂ ਪਹਿਲਾਂ ਆਪ ਜੀ ਨੇ ਬਾਬਾ ਜਗਜੀਤ ਸਿੰਘ ਜੀ ਖਾਰੇ ਵਾਲੇ ਮਹਾਂਪੁਰਸ਼ ਆਏ ਨੇ ਇੱਧਰੋਂ ਮਾਨਸਾ ਦੇ ਇਲਾਕੇ ਵਿੱਚ ਬੁਲਾਡਾ, ਇਸ ਪਾਸੇ ਜ਼ਿਆਦਾ ਵਿਚਰਦੇ ਨੇ। ਬੜੀ ਕਿਰਪਾ ਕੀਤੀ ਹੈ, ਸੋ ਉਹਨਾਂ ਤੋਂ ਆਪ ਜੀ ਸਰਵਣ ਕਰਦੇ। ਰਹਿੰਦੇ ਸਮੇਂ ਨੂੰ ਆਪਾਂ ਸਫਲ ਬਣਾਈਏ, ਮਨ ਨੂੰ ਪੂਰਨ ਇਕਾਗਰ ਕਰਕੇ ਬੈਠਣਾ, ਪਤਾ ਨਾ ਲੱਗੇ ਕੌਣ ਆਇਆ ਕੌਣ ਗਿਆ ਕੀ ਟਾਈਮ ਹੋਇਆ, ਆਨੰਦ ਬਣ ਜਾਵੇ। ਮੈਂ ਕੱਲ੍ਹ ਕਹਿ ਕੇ ਗਿਆ ਸੀ ਕਿ 9 ਵਜੇ ਆਵਾਂਗਾ, ਪਰ ਫਿਰ ਲੇਟ ਹੋ ਗਿਆ, ਮਜਬੂਰੀ ਹੋ ਗਈ। ਅੱਜ ਫਿਰ ਦੀਵਾਨ ਸੀ, ਸੰਗਤ ਧੱਕਾ ਬੜਾ ਕਰਦੀ ਹੈ, ਇੱਧਰ ਆ ਜਾਓ ਜੀ, ਇੱਧਰ ਆ ਜਾਓ ਜੀ, ਚਰਨ ਪਾਓ ਜੀ, ਧੱਕਾ ਕਰਦੇ, ਫਿਰ ਹੌਲੀ ਹੌਲੀ ਲੇਟ ਹੋ ਗਿਆ ਮੈਂ, ਨਹੀਂ ਤੇ ਜਲਦੀ ਆ ਜਾਣਾ ਸੀ। ਆਓ ਸਮੇਂ ਤੋਂ ਲਾਹਾ ਲੈਣਾ, ਜੇ ਮਹਾਰਾਜ ਨੇ ਕਿਰਪਾ ਕੀਤੀ ਹੈ ਤੇ ਸਮੇਂ ਨੂੰ ਕੀਮਤੀ ਬਣਾਈਏ, ਸਮਾਂ ਇੱਥੇ ਆ ਕੇ ਕੀਮਤੀ ਬਣਨਾ। ਜਿਹੜਾ ਘਰਾਂ ਦੇ ਵਿੱਚ ਲੰਘਦਾ ਉਹ ਸਮਾਂ ਕੀਮਤੀ ਨਹੀਂ ਮੰਨਿਆ, ਜਿਹੜਾ ਖੇਤਾਂ 'ਚ ਕੰਮ ਕਾਰ ਕਰਦਿਆਂ ਲੰਘਦਾ, ਬਿਜ਼ਨਸ ਕਰਦਿਆਂ ਨੌਕਰੀਆਂ ਕਰਦਿਆਂ ਉਹ ਸਮਾਂ ਕੀਮਤੀ ਨਹੀਂ ਮੰਨਿਆ। ਸਾਈ ਘੜੀ ਸੁਲੱਖਣੀ, ਕਿਹੜੀ ਘੜੀ? ਜਿਹੜੀ ਬੱਚਿਆਂ ਨਾਲ ਬੀਤੇ ਉਹ ਘੜੀ, ਜਿਹੜੀ ਖੇਤਾਂ 'ਚ ਪਸ਼ੂਆਂ ਨਾਲ ਨਹੀਂ ਹਾਈ ਉਹੀ ਘੜੀ ਸੁਲੱਖਣੀ ਹੈ। ਸਾਈ ਘੜੀ
ਸੁਲੱਖਣੀ,
ਸੋਹ ਨਾਲ
ਵਿਹਾਵੇ
ਵਿਹਾਵੇ, ਜਿਹੜੀ ਉਹਦੀ ਯਾਦ ਵਿੱਚ ਉਮਰ ਉਹਾਂ ਵਿੱਚ ਲੇਖੇ ਦੇ, ਜੋ ਯਾਦ ਸਾਈ ਦੀ ਵਿੱਚ ਗੁਜ਼ਰੇ ਉਹੀ ਸਮਾਂ ਪੈਂਦੀ ਮੁਜਰੇ, ਉਹੀ ਲੇਖੇ 'ਚ ਪੈਣਾ ਸਮਾਂ, ਬਾਕੀ ਤੇ ਸਾਰਾ ਹੀ ਬੇਅਰਥ। ਦਿਨ ਰਾਤ ਔਧ ਘਟੈ ਦਿਨ ਸ ਰਹਿਣ ਆਰੇ, ਦਿਨ ਤੇ ਰਾਤ ਉਮਰ ਘਟਦੀ ਜਾ ਰਹੀ ਹੈ। ਮਨ ਗੁਰ ਮਿਲ ਕਾਜ ਸਵਾਰ, ਗੁਰੂ ਨੂੰ ਮਿਲ ਕੇ ਤੇ ਕਾਜ ਸਵਾਰ ਲੈ। ਉਹ ਕਿਹੜਾ ਕਾਜ? ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ ਵਿੱਚ ਮਿਲ, ਹੁਣ ਇਹ ਕੰਮ ਤੇ ਆਪਾਂ ਸਾਰਿਆਂ ਨੇ ਕੀਤਾ, ਸੰਗਤ ਵਿੱਚ ਤੇ ਆਪਾਂ ਸਾਰੇ ਆ ਗਏ ਹਾਂ, ਪਰ ਅਗਲਾ ਬਚਨ ਹੈ ਭਜ ਕੇਵਲ ਨਾਮ, ਇਹ ਕੋਈ ਵਿਰਲਾ ਹੀ ਹੋਏਗਾ ਜਿਹੜਾ ਲਾਹਾ ਲਏਗਾ। ਸੰਗਤ ਵਿੱਚ ਮਿਲ ਕੇ ਨਹੀਂ ਵੀ ਗੱਲਾਂ ਮਾਰ, ਸੰਗਤ ਵਿੱਚ ਮਿਲ ਕੇ ਨਹੀਂ ਵੀ ਸੰਗਤ ਵਿੱਚ ਜਾ ਤੇ ਲੰਗਰ ਛੱਕ ਕੇ ਮੁੜਿਆ। ਸੰਗਤ ਵਿੱਚ ਜਾਣ ਦਾ ਇਹ ਮਤਲਬ ਨਹੀਂ ਕਿ ਟਰਾਲੀ ਤੇ ਚੜ੍ਹ ਕੇ ਜਾ, ਬਾਹਰ ਫਿਰ ਕੇ ਘੁੰਮ ਫਿਰ ਕੇ ਮੇਲਾ ਹੀ ਵੇਖ ਕੇ ਮੁੜ ਜਾ, ਨਹੀਂ ਨਹੀਂ, ਸੰਗਤ ਵਿੱਚ ਜਾ ਤੇ ਫਿਰ ਭੱਜ ਕੇਵਲ ਨਾਮ, ਫਿਰ ਹੀ ਸਮਾਂ ਸਫਲ ਹੈ, ਨਹੀਂ ਤੇ ਜਿਹੋ ਜੇ ਆਏ ਜਿਹੋ ਜੇ
ਨਾ ਆਏ
ਨਾ ਆਏ ਫਿਰ ਤੇ ਫਾਇਦਾ ਹੀ ਕੋਈ ਨਹੀਂ, ਜੇ ਲਾਹਾ ਹੀ ਨਾ ਲੈਣਾ, ਜੇ ਮਨ ਹੀ ਨਾ ਜੁੜੇ। ਹੁਣ ਗੁਰਮੁਖੋ ਕਈ ਐਸੇ ਨੇ ਜਿਹੜੇ ਇੱਥੇ ਨੇੜੇ ਵੀ ਨਹੀਂ ਆਏ ਹੋਣ, ਕਈ ਐਸੇ ਬੰਦੇ ਹੋਣਗੇ ਜਿਹੜੇ ਨੇੜੇ ਨੇੜੇ ਘਰਾਂ ਦੇ ਵਿੱਚ ਹੀ ਸੁੱਤੇ ਹੋਣਗੇ, ਕੋਠੇ ਤੇ ਮੰਜੀ ਡਾਲ, ਉਹ ਇੱਥੇ ਆਵਾਜ਼ ਸੁਣਦੀ ਹੋਈ ਹੈ, ਇੱਥੇ ਹੀ ਸੁਣ ਲੈਂਦੇ ਆ ਰਜਾਈ ਚੁੱਕ ਲਓ ਕੰਨ ਤੋਂ, ਕੋਈ ਫਾਇਦਾ ਨਹੀਂ। ਤੇ ਇੱਥੇ ਤੁਹਾਡੇ ਵਿੱਚ ਗੁਰਮੁਖੋ ਸੰਗਰੂਰ ਤੋਂ ਪਟਿਆਲੇ ਤੋਂ ਔਰ ਐਸਾ ਹੀ ਨਹੀਂ ਹੁਸ਼ਿਆਰਪੁਰ ਦੇ ਵੀ ਕਈ ਪ੍ਰੇਮੀ ਆਏ ਨੇ, ਕਹਿੰਦੇ ਢੱਡਰੀਆਂ ਵੇਖ ਕੇ ਆਉਣਾ ਕਿੱਥੇ ਕੁ ਪੈਂਦਾ, ਪਿਆਰ ਦੀ ਗੱਲ। ਜਿਨ੍ਹਾਂ ਦੇ ਅੰਦਰ ਪ੍ਰੇਮ ਆ ਉਹ ਕਿਤੇ ਕੋਹ ਗਿਣਨਗੇ, ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਉਹ ਮੀਲ ਗਿਣਨਗੇ, ਜਿਨ੍ਹਾਂ ਦੇ ਅੰਦਰ ਪਿਆਰ ਹੈ ਉਹਨਾਂ ਨੇ ਤੇ ਬਸ ਸਮਾਂ ਵੇਖਣਾ ਵੀ ਹੁਣ ਸਮਾਂ ਮਿਲ ਗਿਆ, ਸ਼ੁਕਰ ਹੈ ਭਾਗ ਜਾਗ ਗਏ ਨੇ। ਮੀਲ ਉਹ ਨਹੀਂ ਵੇਖਦੇ, ਕੋਹ ਉਹ ਨਹੀਂ ਵੇਖਦੇ, ਦਿਨ ਉਹ ਨਹੀਂ ਵੇਖਦੇ, ਰਾਤ ਉਹ ਨਹੀਂ ਵੇਖਦੇ, ਗਰਮੀ ਨਹੀਂ ਵੇਖਦੇ, ਉਹ ਸਰਦੀ ਨਹੀਂ ਵੇਖਦੇ। ਜਿਨ੍ਹਾਂ ਨੇ ਅੰਦਰੋਂ ਪ੍ਰੀਤ ਪਾਈ ਹੋਵੇ ਉਹ ਤੇ ਦਿਨ ਕਿਤੇ ਰਾਤ ਕਿਤੇ। ਕਈ ਪ੍ਰੇਮੀ ਤੁਹਾਡੇ 'ਚ ਐਸੇ ਬੈਠੇ ਨੇ 5-4 ਜਿਹੜੇ ਦਿਨੇ ਵੀ ਦੀਵਾਨ ਤੇ ਹਾਜ਼ਰ ਸਨ, ਉੱਥੋਂ ਸਕੂਟਰ ਗੱਡੀਆਂ ਜਿਵੇਂ ਮਰਜ਼ੀ ਮੇਰੇ ਤੋਂ ਪਹਿਲਾਂ ਇੱਥੇ ਵੀ ਆਏ ਬੈਠੇ, ਪਿਆਰ ਦੀ ਗੱਲ। ਨਹੀਂ ਤੇ ਇਸ ਤਰ੍ਹਾਂ ਵੀ ਹੋ ਸਕਦਾ, ਚਲੋ ਪਟਿਆਲੇ ਆਉਣਾ ਹੀ ਆ, ਕੱਲ ਨੂੰ ਫਿਰ ਦੀਵਾਨ ਹੈ, ਕੀ ਮਗਰ ਮਗਰ ਫਿਰਦੇ ਰਹਿਣਾ, ਪਰ ਪ੍ਰੇਮ ਹੈ ਨਾ ਕਦੇ ਨਾ ਥੱਕਦੇ ਜਿਨ੍ਹਾਂ ਨੇ ਅੰਦਰੋਂ ਪ੍ਰੀਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸਿਖੰਡ ਕੱਚਿਆ। ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਹੈ ਮੁੱਖ ਵਿੱਚ ਕੁਝ ਹੋਰ ਹੈ ਨਾ ਉਹ ਤੇ ਬੜੀ ਛੇਤੀ ਥੱਕ ਜਾਂਦੇ ਨੇ ਤੇ ਹੇਮਕੁੰਡ ਜਾ ਕੇ ਕਹਿੰਦੇ ਨੇ ਅੱਜ ਤੋਂ ਮੁੜ ਕੇ ਕੰਨਾਂ ਨੂੰ ਹੱਥ ਲੱਗ ਕੇ ਮੈਂ ਤੇ ਨਹੀਂ ਆਉਂਦਾ। ਪਰ ਜਿਹੜੇ ਪੱਕੇ ਨੇ ਕਈ ਪ੍ਰੇਮੀ ਐਸੇ ਨੇ ਜਿਹੜੇ ਸਾਲ ਬਾਅਦ ਜਾਂਦੇ ਨੇ। ਇੱਕ ਮੈਨੂੰ ਮਿਲਿਆ ਸੀ ਦਿੱਲੀ ਦਾ ਕਹਿੰਦਾ ਮੈਂ ਅਰਦਾਸ ਕੀਤੀ ਸੀ ਬਾਬਾ ਜੀ ਐਕਸੀਡੈਂਟ ਹੋ ਗਿਆ ਲੱਤ ਟੁੱਟ ਗਈ ਮੈਂ ਆਖਿਆ ਭਾਵੇਂ ਜੋ ਮਰਜ਼ੀ ਹੋ ਜਾਏ ਜਾਣਾ ਜ਼ਰੂਰ ਹੈ ਕਹਿੰਦਾ ਫਿਰ ਵੀ ਗਿਆ। ਪਿਆਰ ਦੀ ਗੱਲ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਉਹ ਸਰੀਰ ਦੀ ਵੀ ਪਰਵਾਹ ਨਹੀਂ ਕਰਦੇ ਤੇ ਜੇ ਪ੍ਰੇਮ ਨਹੀਂ ਫਿਰ ਬਹਾਨੇ ਬਣਾਉਂਦੇ ਆ ਕਦੀ ਕੋਈ ਕਦੀ ਕੋਈ। ਪਰ ਸਤਸੰਗ ਜੀ ਗੱਲ ਉਦੋਂ ਹੀ ਬਣੇਗੀ ਜਦੋਂ ਅੰਦਰ ਪ੍ਰੇਮ ਜਾਗੇ ਹਿਰਦੇ ਵਿੱਚ। ਚਾਰ ਪਦਾਰਥ ਮੰਨੇ ਨੇ ਧਰਮ ਅਰਥ ਕਾਮ ਤੇ ਮੋਕਸ਼ ਇਹ ਚਾਰ ਪਦਾਰਥ ਨੇ ਪਰ ਸ਼ਾਸਤਰਾਂ ਵਿੱਚ ਚਾਰ ਪਦਾਰਥ ਹੋਰ ਵੀ ਮੰਨੇ ਨੇ ਅੰਦਰਲੇ। ਚਾਰ ਪਦਾਰਥ ਕਿਹੜੇ ਕਿਹੜੇ ਨੇ? ਇੱਕ ਤੇ ਹੈ ਜਨਮ ਪਦਾਰਥ। ਜਨਮ ਪਦਾਰਥ ਹੈ ਜਿਹੜਾ ਸਾਨੂੰ ਮਿਲਿਆ ਇਹ ਹਰ ਇੱਕ ਨੂੰ ਮਿਲਿਆ ਜਨਮ ਮਨੁੱਖਾ ਸਰੀਰ ਜਨਮ ਪਦਾਰਥ। ਫਿਰ ਸਾਧ ਸੰਗਤ ਦੂਜੇ ਨੰਬਰ ਤੇ ਹੈ ਨਾਮ ਪਦਾਰਥ ਇਹ ਕਿਸੇ ਵਿਰਲੇ ਨੂੰ ਮਿਲਦਾ ਕਿਉਂਕਿ ਨਾਮ ਪਦਾਰਥ ਵੀ ਪੰਜ ਪਿਆਰਿਆਂ ਦੇ ਕੋਲ ਪੇਸ਼ ਹੋ ਕੇ ਦੂਜਾ ਪਦਾਰਥ ਹੈ। ਤੀਜਾ ਪਦਾਰਥ ਮੰਨਿਆ ਗਿਆਨ ਗਿਆਨ ਪਦਾਰਥ ਜਦੋਂ ਨਾਮ ਦੀ ਪ੍ਰਾਪਤੀ ਹੋਏਗੀ ਫਿਰ ਗਿਆਨ ਹੋਏਗਾ। ਚੌਥਾ ਹੈ ਪ੍ਰੇਮ ਪਦਾਰਥ ਜਦੋਂ ਚੌਥਾ ਆ ਗਿਆ ਨਾ ਪ੍ਰੇਮ ਪਦਾਰਥ ਫਿਰ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀ ਓਤ ਨਹੀਂ ਪ੍ਰਭਾਇ ਉਹਨਾਂ ਨੇ ਪਾ ਲਿਆ। ਜਿਨ੍ਹਾਂ ਨੂੰ ਚੌਥਾ ਪਦਾਰਥ ਮਿਲ ਗਿਆ ਪ੍ਰੇਮ ਪਦਾਰਥ ਪਰ ਪ੍ਰੇਮ ਉਹਨਾਂ ਚਿਰ ਪੈਦਾ ਨਹੀਂ ਹੋਏਗਾ ਜਿੰਨਾ ਚਿਰ ਗਿਆਨ ਨਹੀਂ ਮਿਲਿਆ ਤੇ ਗਿਆਨ ਉਹਨਾਂ ਚਿਰ ਪ੍ਰਾਪਤ ਨਹੀਂ ਹੋਏਗਾ ਜਿੰਨਾ ਚਿਰ ਨਾਮ ਨਹੀਂ ਮਿਲਿਆ ਤੇ ਨਾਮ ਵੀ ਤਾਂ ਹੀ ਪ੍ਰਾਪਤ ਕਰਾਂਗੇ ਜੇ ਸਾਨੂੰ ਮਨੁੱਖਾ ਸਰੀਰ ਮਿਲੇਗਾ ਨਹੀਂ ਤੇ ਹੋਰ ਕੋਈ ਢੰਗ ਨਹੀਂ। ਨਹੀਂ ਤੇ ਚਾਰ ਪਾਵ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ ਕਿਵੇਂ ਗੁਣ ਗਾਏਗਾ? ਚਾਰ ਪੈਰ ਹੋ ਜਾਣੇ ਨੇ ਮੂੰਹ ਹੋ ਜਾਣਾ ਗੁੰਗਾ ਦੋ ਲੱਗ ਜਾਣੇ ਨੇ ਸਿੰਘ ਫਿਰ ਨਹੀਂ ਨਾਮ ਜਪਿਆ ਜਾਏਗਾ। ਇਹ ਵੀ ਵੇਲਾ ਹੈ ਇਹ ਹੁਣ ਸਮਾਂ ਮੁੜ ਮੁੜ ਕੇ ਸਮਾਂ ਹੱਥ ਨਹੀਂ ਆਉਂਦਾ ਔਦ ਘਟੈ ਦਿਨ ਸਰੈਣਾ ਦਿਨ ਤੇ ਰਾਤ ਘਟ ਰਿਹਾ ਸਮਾਂ ਸੋ ਸਮੇਂ ਨੂੰ ਸੰਭਾਲਣ ਦੀ ਲੋੜ ਹੈ। ਸਮੇਂ ਨੂੰ ਸੰਭਾਲਦਾ ਕੋਈ ਵਿਰਲਾ ਵਿਰਲਾ ਲਾਹਾ ਕੋਈ ਵਿਰਲਾ ਵਿਰਲਾ ਲੈਂਦਾ ਸਮੇਂ ਨੂੰ ਲੰਘਾਉਣ ਵਾਲੇ ਤੇ ਬੜੇ ਨੇ ਸਮੇਂ ਨੂੰ ਪਾਸ ਕਰਨ ਵਾਲੇ ਤੇ ਬੜੇ ਨੇ। ਸਾਡੇ ਤੇ ਮਾਰ ਨੇ ਕਿਰਪਾ ਕੀਤੀ ਹੈ ਤੇ ਸਾਨੂੰ ਆਪ ਬੁਲਾਇਆ ਸਤਿਗੁਰਾਂ ਨੇ ਇੱਥੇ ਸਾਡੇ ਵਿੱਚ ਹਿੰਮਤ ਨਹੀਂ। ਬਾਕੀ ਜੇ ਆਏ ਆ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਚਰਨ ਸ਼ਰਨ ਗੁਰੇਕ ਪੈਂਡਾ ਜਾਏ ਚੱਲ ਕੋਈ ਇੱਕ ਕਦਮ ਪੁੱਟੇ ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਸਤਿਗੁਰੂ ਕਰੋੜਾਂ ਕਦਮ ਅੱਗੇ ਹੋ ਕੇ ਆਪਣੇ ਪਿਆਰਿਆਂ ਨੂੰ ਲੈਣ ਆਉਂਦੇ ਨੇ। ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਕੋਈ ਇੱਕ ਵਾਰ ਯਾਦ ਕਰੇ ਸਿਮਰਨ ਤਾਂ ਹੈ ਬਾਰੰਬਾਰ ਗੁਰ ਹੇਤ ਸਤਿਗੁਰੂ ਵਾਰ ਵਾਰ ਯਾਦ ਕਰਦੇ ਨੇ। ਪਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖਿਆ ਕੋਈ ਕੌਡੀ ਮੱਥਾ ਟੇਕੇ ਤਾਂ ਹੈ ਗੁਰ ਸਰਬ ਨਿਧਾਨ ਦਾਨ ਦੇਤ ਹੈ ਬੜਾ ਕੁਝ ਬਖਸ਼ਦੇ ਨੇ ਆਪਣੇ ਪਿਆਰਿਆਂ ਨੂੰ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ ਉਹਦੀ ਮਹਿਮਾ ਅਗਾਧ ਬੋਧ ਹੈ ਆਪਾਂ ਤੇ ਕੁਝ ਜੇ ਦੇਣਾ ਹੈ ਤੇ ਕਹਿੰਦੇ ਹਾਂ ਕੁਝ ਪ੍ਰਾਪਤ ਵੀ ਹੋ ਗਏ। ਸਾਡੀਆਂ ਰਿਸ਼ਤੇਦਾਰੀਆਂ ਨੇ ਜੇ ਨਿਆਉਂਦਾ ਪਾਇਆ ਤੇ ਤਾਂ ਮੋੜਨਾ ਐਵੇਂ ਨਹੀਂ ਹੁਣ ਕਾਰਡ ਤੇ ਛਪਾ ਲੈਂਦੇ ਮੈਨੂੰ ਵੀ ਕਈ ਕਾਰਡ ਦੇ ਕੇ ਜਾਣਗੇ ਬਾਬਾ ਜੀ ਵਿਆਹ ਹੈ ਜੀ ਆਇਓ ਚਲੋ ਵਿਆਹਾਂ ਤੇ ਜਾਣਾ ਕੀ ਹੁੰਦਾ ਕਾਰਡ ਪੜ੍ਹ ਲਈਦਾ ਵੇਖ ਕੇ ਵੀ ਆਵਾਂਗੇ ਚਲੋ ਵਿਆਹਾਂ ਤੇ ਨਹੀਂ ਸਮਾਂ ਵੇਖੀਦਾ ਕਾਰਡ ਤੇ ਕਈ ਵਾਰੀ ਲਿਖਣਗੇ ਤੁਹਾਨੂੰ ਉਡੀਕਾਂਗੇ ਜੀ ਹੱਥਾਂ ਦੀਆਂ ਤਲੀਆਂ ਤੇ ਦੀਵੇ ਜਗਾ ਅਗੇ ਤੁਹਾਡੇ ਬਿਨਾਂ ਸਾਡੇ ਕਾਰਜ ਹੀ ਰਾਸ ਨਹੀਂ ਹੋਣੇ ਜ਼ਰੂਰ ਆਇਓ। ਕਾਰਡ ਤੇ ਬੜਾ ਕੁਝ ਲਿਖਿਆ ਪਰ ਜੇ ਕਿਤੇ ਆ ਜੇ ਤੇ ਤੂੰ ਨਿਉਂਦਰਾ ਪਾਇਆ ਹੋਵੇ 200 ਅਗਲਾ 100 ਪਾ ਕੇ ਜਾਏ ਤੇ ਫਿਰ ਕਹਿਣਗੇ ਇਹਦੇ ਵਰਗੇ 3500 ਤੁਰੇ ਫਿਰਦੇ ਮਿੰਟ 'ਚ ਹੀ ਬਣ ਗਏ ਗੁਰਮੁਖੋ ਅਸੀਂ ਪੈਸੇ ਦੇ ਯਾਰਾਂ ਖੋ ਸਤਨਾਮ
ਸ੍ਰੀ ਵਾਹਿਗੁਰੂ।
ਪੈਸੇ ਦੀ ਯਾਰੀ ਹੈ ਸਾਡੀ ਪਰ ਉਹ ਕਾਹਦਾ ਪ੍ਰੇਮ ਹੋਇਆ? ਪ੍ਰੇਮ ਮਾਇਆ ਨਾਲ ਹੀ ਯਾਰੀ ਪੈਸੇ ਨਾਲ ਹੀ ਹੈ, ਯਾਰੀ ਦਾ ਤੇ ਪਤਾ ਹੀ ਉਦੋਂ ਲੱਗਦਾ ਕਦੋਂ। ਕਹਿੰਦੇ ਜੇ ਯਾਰੀ ਪਰਖਣੀ ਹੋਵੇ ਨਾ ਯਾਰੀ ਤੇ ਪਰਖ ਪਤਾ ਕਿਵੇਂ ਹੋਏਗੀ, ਕਦੋਂ ਪਰਖੀ ਜਾਂਦੀ ਹੈ ਯਾਰੀ। ਇੱਕ ਮੈਂ ਬੇਨਤੀ ਕਰਦਾ ਪ੍ਰਬੰਧਕਾਂ ਨੂੰ, ਹਰ ਥਾਂ ਤੇ ਕਰਦਾ ਵੀ ਪਹਿਰੇਦਾਰ ਜਿਹੜੇ ਨੇ ਜਿਹੜੀ ਸੰਗਤ ਹੁਣ ਆਏਗੀ ਉਹਨਾਂ ਨੂੰ ਮੱਥਾ ਬਾਹਰ ਦੂਰੋਂ ਹੀ ਟਿਕਾ ਦੇਣ, ਅੱਗੇ ਤੱਕ ਕੋਈ ਮੱਥਾ ਟੇਕ ਨਾ, ਕਿਉਂਕਿ ਸਮਾਂ ਬੜਾ ਹੋ ਗਿਆ। ਇਸ ਤਰ੍ਹਾਂ ਹੀ ਫਿਰ ਵਾਰੀ ਵਾਰੀ ਮੱਥਾ ਟੇਕਦੇ ਰਹੇ ਤੇ ਲੇਟ ਹੋ ਜਾਂਗੇ ਬਹੁਤ। ਸੰਗਤ ਨੂੰ ਬੇਨਤੀ ਹੈ ਜਿੰਨਿਆਂ ਨੇ ਮੱਥਾ ਟੇਕ ਲਿਆ ਟੇਕ ਲਿਆ, ਦੋ ਪਹਿਰੇਦਾਰ ਪਿੱਛੇ ਕਾਇਮ ਹੋ ਕੇ ਬਹਿ ਜਾਓ, ਅੱਗੇ ਤੱਕ ਨਾ ਕੋਈ ਮੱਥਾ ਟੇਕਣਾ ਆਵੇ, ਜਿਹੜਾ ਆਵੇ ਪਿੱਛੇ ਹੀ ਮੱਥਾ ਟੇਕੇ ਤੇ ਪਿੱਛੇ ਹੀ ਬੈਠ ਜਾਵੇ। ਉਹ ਯਾਰੀ ਪਰਖੀਏ ਯਾਰਾ ਦੀ ਕਦੋਂ, ਜਦੋਂ ਮਾਰ ਪਵੇ ਬਹੁਤ ਯਾਰ ਆਉਣਗੇ। ਰਾਜੇ ਮਹਾਰਾਜੇ ਮੰਤਰੀਆਂ ਨਾਲ ਰਿਸ਼ਤੇਦਾਰੀ ਨਾਮ ਹੀ ਹੋਵੇ ਧੱਕੇ ਨਾਲ ਹੀ ਰਿਸ਼ਤੇਦਾਰੀ ਕੱਢਦੇ ਫਿਰਦੇ। ਪਰ ਪੈਸਾ ਕੋਲ ਹੈ, ਐਵੇਂ ਮਾਨ ਨਾ ਕਰ ਮੇਰੇ ਯਾਰ ਬੜੇ ਨੇ, ਤੇਰੇ ਪੈਸੇ ਦੇ ਯਾਰ ਨੇ, ਜੇ ਚਲੀ ਗਈ ਤੇ ਕਿਸੇ ਨੇ ਮੂੰਹ ਨਹੀਂ ਵਿਖਾਉਣਾ ਆ ਕੇ। ਕਹਿੰਦੇ ਸਤਿਗੁਰੂ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ, ਚਲਾਏ ਮਾਨ ਹੈ ਸੰਸਾਰ ਸਾਰਾ, ਪਤਾ ਤੇ ਉਦੋਂ ਹੀ ਲੱਗਣਾ। ਕੀ ਕਹਿੰਦੀ ਸਤਿਗੁਰਾਂ ਦੀ ਬਾਣੀ, ਕੋਈ ਨਾ ਕਿਸੇ ਦਾ ਵੇਲੀ ਦੁਨੀਆ ਮਤਲਬ ਦੀ, ਕੋਈ ਨਾ ਕਿਸੇ ਦਾ ਵੇਲੀ ਦੁਨੀਆ ਮਤਲਬ ਦੀ, ਕੋਈ ਨਾ ਕਿਸੇ ਦਾ ਵੇਲੀ ਕਹਿੰਦੇ ਜੀ ਇਹ ਐਨਲ ਹੱਕ ਜਪਦਾ, ਮੈਂ ਖੁਦ ਖੁਦਾ ਹਾਂ, ਮੈਂ ਹੀ ਰੱਬ ਹਾਂ। ਕਹਿੰਦੇ ਇਹਨੂੰ ਸਜ਼ਾ ਦਿਓ, ਸਾਰੇ ਜਾਣੇ ਵੱਟੇ ਮਾਰੋ, ਜਿਹੜਾ ਵੀ ਮਿਲੇ ਹਰ ਇੱਕ ਨੇ ਦੋ ਦੋ ਪੱਥਰ ਇਹਨੂੰ ਮਾਰ ਦੇਣੇ। ਹੁਕਮ ਹੋ ਗਿਆ, ਮਨਸੂਰ ਨੂੰ ਪੱਥਰ ਮਾਰੇ ਜਾ ਰਹੇ ਨੇ, ਲਈ ਫਿਰਦੇ ਨੇ ਬਾਜ਼ਾਰਾਂ ਦੇ ਵਿੱਚ ਗਲੀਆਂ ਦੇ ਵਿੱਚ, ਜਿਹੜਾ ਆਇਆ ਕਰੇ ਦੋ ਪੱਥਰ ਉਹਦੇ ਸਿਰ 'ਚ ਮਾਰਿਆ, ਖੂਨ ਵਗਦਾ, ਬੁਰਾ ਹਾਲ ਵਿਚਾਰੇ ਦਾ, ਬਹੁਤ ਪੱਥਰ ਮਾਰੇ। ਇੱਕ ਮਨਸੂਰ ਦਾ ਯਾਰ ਸੀ ਸਿਵਲੀ, ਉਹਦਾ ਪੁਰਾਣਾ ਯਾਰ ਸੀ, ਉਹਨੇ ਵੇਖਿਆ ਵੀ ਮਨਸੂਰ ਨੂੰ ਬੜੇ ਪੱਥਰ ਵੱਜ ਰਹੇ ਨੇ, ਹੁਣ ਹੁਕਮ ਇਹ ਹੈ ਵੀ ਜਿਹੜਾ ਪੱਥਰ ਨਹੀਂ ਮਾਰੇਗਾ ਉਹਨੂੰ ਸਜ਼ਾ ਦਿੱਤੀ ਜਾਏਗੀ ਸਰਕਾਰ ਵੱਲੋਂ, ਮਾਰਨੇ ਤੇ ਪੈਣੇ ਨੇ, ਹੈ ਵੀ ਮੇਰਾ ਯਾਰ ਹੈ, ਹੁਕਮ ਵੀ ਸਰਕਾਰ ਦਾ, ਉਧਰ ਸਰਕਾਰ ਹੈ ਤੇ ਦੂਜੇ ਪਾਸੇ ਮੇਰਾ, ਕੀ ਕਰੀ ਕਰੀ ਇੱਕ ਪਾਸੇ ਸਰਕਾਰ ਹੈ ਦੂਜੇ ਪਾਸੇ ਯਾਰ ਹੈ, ਹੁਣ ਆਪ ਸਜ਼ਾ ਝੱਲਾਂਗੇ ਇਹਨੂੰ ਪੱਥਰ ਮਾਰਾਂ ਕਿਵੇਂ ਕਰਾਂ? ਮਨ ਚ ਸੋਚਦਾ ਇੰਜ ਕਰਦੇ ਆ, ਲੋਕ ਪੱਥਰ ਮਾਰਦੇ ਨੇ, ਮੈਂ ਦੋ ਫੁੱਲ ਤੋੜ ਕੇ ਮਾਰ ਦੇਣਾ ਹੱਥ ਤੇ ਉੱਪਰ ਚੁੱਕਾਂਗਾ, ਕਿਹੜਾ ਪਤਾ ਲੱਗਣਾ ਫੁੱਲ ਮਾਰੇ ਹੈਗੇ ਪੱਥਰ ਮਾਰੇ ਆ, ਕਿਹੜਾ ਪਤਾ ਲੱਗਣਾ? ਇਹਨੇ ਦੋ ਫੁੱਲ ਤੋੜੇ, ਜਦੋਂ ਆਇਆ ਮਨਸੂਰ ਨੇੜੇ ਜ਼ੋਰ ਦੀ ਮਾਰ ਦਿੱਤੇ, ਜਦੋਂ ਫੁੱਲ ਮਾਰੇ ਉੱਚੀ ਉੱਚੀ ਰੋਣ ਲੱਗ ਪਿਆ ਮਨਸੂਰ। ਮਨਸੂਰ ਤੇ ਚੁੱਪ ਹੀ ਨਹੀਂ ਕਰਦਾ, ਰੋਵੇ ਉਹ ਮਨਸੂਰਾ, ਰੋਂਦਾ ਕਿਉਂ ਹੈ? ਮੈਂ ਤੇ ਤੈਨੂੰ ਫੁੱਲ ਹੀ ਮਾਰੇ ਨੇ, ਲੋਕਾਂ ਨੇ ਪੱਥਰ ਮਾਰੇ ਨੇ, ਇਹਨਾਂ ਦੇ ਪੱਥਰ ਖਾ ਕੇ ਤੂੰ ਚੁੱਪ ਸੀ ਤੇ ਮੇਰੇ ਫੁੱਲ ਖਾ ਕੇ ਰੌਲਾ ਲੱਗ ਪਿਆ ਪਾਉਣ, ਗੱਲ ਕੀ ਬਣੀ? ਓਏ ਸਿਵਲੀ ਆ ਗੱਲ ਸੁਣ, ਇਹਨਾਂ ਨੂੰ ਤੇ ਪਤਾ ਹੀ ਨਹੀਂ ਸੀ ਤੈਨੂੰ ਤੇ ਪਤਾ ਨਾ ਮੇਰੇ ਬਾਰੇ, ਇਹਨਾਂ ਨੂੰ ਤੇ ਸੱਚ ਦਾ ਪਤਾ ਨਹੀਂ, ਤੈਨੂੰ ਤੇ ਮੇਰੇ ਦਿਲ ਦੀ ਹਰ ਗੱਲ ਪਤਾ, ਤੇਰੇ ਨਾਲ ਤੇ ਮੇਰਾ ਇੰਨਾ ਪਿਆਰ ਹੈ, ਤੇਰੀ ਤੇ ਮੇਰੀ ਇੱਕ ਗੱਲ ਹੈ, ਇੱਕ ਜਾਨ ਹੈ, ਸਰੀਰ ਭਾਵੇਂ ਦੋ ਨੇ। ਸਿਵਲੀਆ ਤੂੰ ਮੇਰਾ ਯਾਰ ਹੈ, ਮੈਂ ਤੇਰਾ ਯਾਰ ਹਾਂ, ਤੇਰੀ ਤੇ ਮੇਰੀ ਗੱਲ ਇੱਕ ਹੈ, ਇਹਨਾਂ ਲੋਕਾਂ ਨੂੰ ਤੇ ਪਤਾ ਹੀ ਨਹੀਂ, ਤੇ ਵੱਟੇ ਮਾਰੀ ਜਾਂਦੇ ਨੇ, ਤੈਨੂੰ ਤੇ ਪਤਾ ਹੈ, ਤੂੰ ਕਿਉਂ ਮਾਰੇ? ਉਹ ਫਿਰ ਕੀ ਹੋ ਗਿਆ, ਮੈਂ ਤੇ ਫੁੱਲ ਹੀ ਮਾਰੇ ਨੇ, ਕਹਿੰਦੇ ਗੱਲ ਸੁਣ, ਇਹਨਾਂ ਦੇ ਵੱਟੇ ਤੇ ਨੀ ਕੁਝ ਕਹਿੰਦੇ ਮੈਨੂੰ। ਤੇਰੇ ਫੁੱਲ ਸਿਵਲੀਆ ਯਾਰਾ ਤਿੱਖੇ ਲੱਗਦੇ ਵਾਂਗ ਤਲਵਾਰਾਂ ਵਾਂਗੂ ਲੱਗੇ ਨੇ, ਕਿਉਂਕਿ ਤੈਨੂੰ ਸਭ ਕੁਝ ਪਤਾ ਹੈ ਮੈਂ ਕੀ ਹਾਂ, ਪਰ ਤੂੰ ਮੈਨੂੰ ਫੁੱਲ ਨਹੀਂ ਸੀ ਮਾਰਨੇ, ਇਹਨਾਂ ਦਾ ਬਹੁਤ ਦਰਦ ਹੋਇਆ ਮੈਨੂੰ, ਲੋਕ ਮਾਰਦੇ ਨੇ ਮਾਰੀ ਜਾਣੇ, ਤੇ ਮੂਰਖ ਨੇ, ਇਹਨਾਂ ਨੂੰ ਪਤਾ ਹੀ ਨਹੀਂ ਮੇਰੇ ਅੰਦਰ ਕੀ ਹੈ। ਸਤਿਸੰਗ ਜੀ, ਮੇਰੇ ਕਹਿਣ ਦਾ ਭਾਵ ਕੀ ਹੈ, ਜਦੋਂ ਦੁੱਖ ਦਾ ਸਮਾਂ ਆ ਗਿਆ ਨਾ, ਸਭ ਯਾਰ ਭੱਜ ਜਾਣਗੇ, ਕੋਈ ਨਹੀਂ ਨੇੜੇ ਖੜਨਾ, ਕਾਹਦਾ ਮਾਣ ਕਰੀ ਫਿਰਦੇ ਆ, ਕਾਹਦਾ ਮਾਨ। ਸਮਾਂ ਐਸਾ ਆ ਗਿਆ ਸੀ, ਗੁਰੂ ਗੋਬਿੰਦ ਸਿੰਘ ਨੂੰ ਵੀ ਕਈ ਤੇ ਛੱਡ ਕੇ ਚੱਲੇ, ਕਿੰਨੇ ਕੁ ਰਹਿ ਗਏ ਸੀ ਆਨੰਦਪੁਰ ਸਾਹਿਬ? ਹਜ਼ਾਰਾਂ ਸਨ, ਪਰ ਜਦੋਂ ਆਇਆ ਪਰਖ ਦਾ ਸਮਾਂ ਤੇ ਫਿਰ ਵਿਰਲੇ ਰਹਿ ਗਏ। 80,000 ਦਾ ਇਕੱਠ ਸੀ, 80,000 ਦਾ ਨਿੱਤਰੇ ਪੰਜ ਸਨ ਮੇਰੇ ਵਰਗੇ, ਕੀਰਤਨ ਵਾਲੇ, ਰਾਗੀ ਵੀ, ਢਾਡੀ ਵੀ, ਗ੍ਰੰਥੀ ਵੀ। ਉਹਨਾਂ ਦੇ ਵਿੱਚ ਦੱਸੋ ਫਿਰ ਉਹਨਾਂ 'ਚ ਕਿਹੜਾ ਸੀ? ਕੀਰਤਨੀਆਂ ਸੀ ਦਇਆ ਸਿੰਘਾਂ ਦੇ ਵਿੱਚ, ਦਇਆ ਰਾਮ ਵਿੱਚ, ਜਾਂ ਕੋਈ ਧਰਮਚੰਦ ਦੇ ਵਿੱਚ? ਬਾਹਰਲੀ ਸੰਗਤ ਸੀ ਸਾਰੀ, ਸਭ ਫੇਲ ਹੋ ਗਏ ਸਾਰੇ, ਸਿਰਫ ਪੰਜ ਨਿੱਤਰੇ ਪੰਜ। ਪਰਖ ਦਾ ਸਮਾਂ ਆਵੇ ਨਾ, ਪਤਾ ਉਦੋਂ ਲੱਗਣਾ ਹੈ ਯਾਰੀ ਦਾ, ਪਤਾ ਫੇਰ ਲੱਗਣਾ ਹੈ। ਤੇ ਗੁਰਮੁਖੋ ਸਿੱਖੀ ਦਾ ਪਤਾ ਵੀ ਉਦੋਂ ਲੱਗਦਾ ਜਦੋਂ ਪਰਖ ਹੋਵੇ। ਲਾ ਲਾ ਕਸਵੱਟੀਆਂ ਪਰਖਦਾ ਏ ਰੱਬ, ਪਰਖਦਾ ਭਗਤਾਂ ਪਿਆਰਿਆਂ ਨੂੰ, ਕਿਤੇ ਦੇਗਾਂ ਦੇ ਵਿੱਚ ਉਬਾਲ ਦਿੰਦਾ, ਕਿਤੇ ਸਿਰਾਂ ਤੇ ਚਲਾਉਂਦਾ
ਆਰਿਆਂ ਨੂੰ।
ਪਤਾ ਤੇ ਫੇਰ ਲੱਗਣਾ, ਵੇਖਣ ਨੂੰ, ਕਹਿਣ ਨੂੰ, ਸੁਣਨ ਨੂੰ ਤੇ ਸਾਰੇ ਹੀ ਸਿੱਖ ਨੇ, ਪਰ ਜਦੋਂ ਸਤਿਗੁਰਾਂ ਨੇ ਪਰਖ ਕਰਕੇ ਵੇਖਣੀ ਹੈ ਫੇਰ ਪਤਾ ਲੱਗਣਾ ਹੈ। ਕਿਰਪਾਨ ਪਾ ਲਈ, ਅੰਮ੍ਰਿਤ ਛਕ ਲਿਆ, ਇੱਕ ਸਾਲ ਲੰਘਦਾ ਤੇ ਦੁੱਖ ਆ ਜਾਂਦਾ ਘਰ 'ਚ, ਮੱਝ ਬਿਮਾਰ ਹੋ ਗਈ, ਨਾ ਰੱਬ ਕਰੇ ਮਰ ਜਾਏ, ਅਗਲੀ ਮੱਝ ਫਿਰ ਬਿਮਾਰ ਹੋ ਗਈ, ਖਤਰਾ ਪੈ ਗਿਆ। ਗਵਾਂਢੀ ਨੂੰ ਪੁੱਛਦਾ ਕੋਈ ਸਿਆਣਾ ਦੱਸੋ, ਪਤਾ ਕਰੀਏ ਮਾੜਾ ਮੋਟਾ, ਪੁੱਛਿਆ ਲਈਏ ਕੋਈ, ਇਹ ਪਰਖ ਕੀਤੀ ਹੈ ਸਤਿਗੁਰਾਂ ਨੇ ਤੇਰੀ? ਪਰਚੇ ਦਾ ਟਾਈਮ ਤੇ ਹੁਣ ਆਇਆ, ਬੱਚੇ ਤੇ ਸਾਰੇ ਹੀ ਜਾਂਦੇ ਨੇ ਬਸਤੇ ਚੁੱਕ ਕੇ ਸਕੂਲ, ਬੈਗ ਚੁੱਕ ਕੇ, ਪਰ ਪਤਾ ਉਦਾਂ ਲੱਗਣਾ ਜਿਦਣ ਇਮਤਿਹਾਨ ਹੋਏਗਾ ਕਿਹੜਾ ਪਾਸ ਹੁੰਦਾ। ਪਰਖ ਹੋਣ ਤੋਂ ਬਾਅਦ ਪਤਾ ਲੱਗਦਾ ਹੈ। ਤੇ ਸਤਿਗੁਰਾਂ ਨੇ ਵੀ ਸਾਡੀ ਪਰਖ ਕਰਨੀ ਹੈ। ਮਾੜਾ ਜਿਹਾ ਦੁੱਖ ਆਉਂਦਾ ਨਾ, ਇਹ ਹੁਣ ਗੁਰਦੁਆਰਿਆਂ ਲਾਏਗਾ ਕਿ ਕੋਈ ਸਿਆਣਾ ਲੱਭਦਾ ਹੈ? ਕਿੱਧਰ ਨੂੰ ਜਾਂਦਾ ਵੇਖੀਏ। ਫਿਰ ਖਿਮਾ ਕਰਨਾ, ਬੜੇ ਕਿਰਪਾਨਾਂ ਵਾਲੇ ਨੇ ਜਿਹੜੇ ਪਾਣੀ ਵਿੱਚ ਫੂਕਾਂ ਮਰਵਾਉਂਦੇ ਫਿਰਦੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਸੱਚ ਗੱਲ ਹੈ, ਝੂਠ ਨਹੀਂ ਇਹਦੇ 'ਚ ਕੋਈ। ਆਪਣੇ ਇੱਥੇ ਵੀ ਹੋਣਗੇ, ਆਪਣੇ ਇਲਾਕੇ 'ਚ ਵੀ ਹੋਣਗੇ, ਮੈਂ ਸਾਰੇ ਇਲਾਕਿਆਂ 'ਚ ਵਿਚਰਦਾ, ਸਭ ਥਾਵਾਂ 'ਤੇ ਵੇਖਦਾ। ਗੁਰਦੁਆਰੇ ਘੱਟ ਨੇ, ਪਿੰਡਾਂ 'ਚ ਸਿਆਣੇ ਬਹੁਤੇ ਨੇ ਪੁੱਛਿਆ ਦੇਣ ਵਾਲੇ। ਮਾੜਾ ਜਿਹਾ ਕੰਮ ਹੋਵੇ ਪੁੱਛਿਆ ਲੈ ਆਓ, ਤੈਨੂੰ ਸ਼ਰਮ ਨਹੀਂ ਆਉਂਦੀ ਪੁੱਛਿਆ ਲੈਣ ਜਾਂਦੇ ਨੂੰ? ਕਿੱਥੇ ਤੁਰਿਆ ਜਾਂਦਾ ਪੁੱਛਿਆ ਲੈਣ? ਜੇ ਪੁੱਛਿਆ ਲੈਣੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆ, ਅਰਦਾਸ ਕਰ, ਹੁਕਮਨਾਮੇ ਤੋਂ ਵੱਡੀ ਦੱਸ ਕੋਈ ਪੁੱਛਿਆ ਦੇ ਸਕਦਾ ਤੈਨੂੰ? ਤੂੰ ਇੱਕ ਬੰਦੇ ਕੋਲ ਤੁਰਿਆ ਜਾਂਦਾ ਪੁੱਛਿਆ ਲੈਣ ਵਾਸਤੇ, ਅਰਦਾਸ ਕਰਕੇ ਹੁਕਮਨਾਮਾ ਲਓ, ਤੇ ਹੁਕਮਨਾਮੇ ਤੋਂ ਵੱਡੀ ਪੁੱਛਿਆ ਕੋਈ ਦੇ ਹੀ ਨਹੀਂ ਸਕਦਾ। ਖੁਸ ਸਤਨਾਮ
ਸ੍ਰੀ ਵਾਹਿਗੁਰੂ।
ਨਹੀਂ ਤਰ ਸਕਦੇ ਰੇ ਜੀ ਨਲਜ, ਲਾਜ ਤੋਹੇ ਨਾਹੀ। ਭਗਤ ਕਬੀਰ ਜੀ ਕਹਿੰਦੇ ਨੇ ਉਹ ਬਸ਼ਰਮਾ, ਤੁਰਿਆ ਜਾਂਦਾ ਮੂੰਹ ਚੱਕ ਕੇ ਪੁੱਛਿਆ ਲੈਣ ਵਾਸਤੇ, ਤੈਨੂੰ ਸ਼ਰਮ ਨਹੀਂ ਆਉਂਦੀ? ਗੁਰੂ ਦਾ ਦਰ ਛੱਡ ਕੇ, ਰੱਬ ਦਾ ਦਰ ਛੱਡ ਕੇ ਕਿੱਥੇ ਤੁਰਿਆ ਜਾਂਦਾ ਹੈ? ਰੇ ਜੀ ਨਲਜ, ਲੱਜ ਦਾ ਅਰਥ ਹੈ ਸ਼ਰਮ, ਤੇ ਨਲਜ ਦਾ ਅਰਥ ਹੈ ਬਸ਼ਰਮ। ਓਏ ਬਸ਼ਰਮਾ, ਲਾਜ ਤੋਹੇ ਨਾਹੀ, ਤੈਨੂੰ ਸ਼ਰਮ ਨਹੀਂ ਆਉਂਦੀ? ਜੇ ਕੋਈ ਕਿਸੇ ਨੂੰ ਆਹ ਗੱਲ ਕਹਿ ਦੇਣਾ, ਕਹਿੰਦੇ ਵੇਖੋ ਕਿੱਡਾ ਭੈੜਾ ਭੱਦਾ ਸ਼ਬਦ ਹੈ, ਪਰ ਸਤਿਗੁਰਾਂ ਨੂੰ ਕੀ ਕਵਾਂਗੇ? ਤੇ ਬਾਣੀ 'ਚ ਲਿਖਿਆ ਹੋਇਆ, ਰੇ ਜੀ ਨਲਜ, ਲਾਜ ਤੋਹੇ ਨਾਹੀ, ਹਰ ਤਜ ਕਤ ਕਾਹੂ ਕੇ ਜਾਹੀ। ਹਰੀ ਨੂੰ ਛੱਡ ਕੇ, ਰੱਬ ਦਾ ਦਰ ਛੱਡ ਕੇ, ਗੁਰੂ ਐਡਾ ਵੱਡਾ ਛੱਡ ਕੇ ਤੂੰ ਕਿੱਥੇ ਤੁਰਿਆ ਜਾਂਦਾ? ਜਾ ਕੋਠਾ ਗੁਰ ਉੱਚਾ ਹੋਈ, ਸੋ ਜਨ ਪਰ ਘਰ ਜਾਤ ਨਾ ਸੋਹੀ। ਉਹ ਜਿਹਦਾ ਗੁਰੂ ਉੱਚਾ ਹੋਵੇ ਉਹ ਦਰ ਦਰ ਤੇ ਭਟਕਦਾ, ਥਾਂ ਥਾਂ ਤੇ ਠੋਕਰਾਂ ਖਾਂਦਾ, ਸੋਹਣਾ ਨਹੀਂ ਲੱਗਦਾ। ਕਈ ਪ੍ਰੇਮੀ ਤੁਹਾਡੇ 'ਚ ਬੈਠੇ ਹੋਣਗੇ ਜਿਹੜੇ ਕਹਿੰਦੇ ਰਵਿਦਾਸ ਜੀ ਸਾਡੀ ਬਰਾਦਰੀ 'ਚੋਂ ਹੋਏ ਨੇ, ਰਵਿਦਾਸ ਜੀ ਸਾਡੀ ਬਰਾਦਰੀ 'ਚੋਂ ਹੋਏ ਨੇ, ਸਾਡੇ ਰਵਿਦਾਸ ਜੀ। ਉਹਨਾਂ ਨੇ ਮੂਰਤੀ ਰੱਖੀ ਹੈ, ਮੰਦਰ ਬਣਾਇਆ, ਉੱਥੇ ਮੱਥਾ ਟੇਕਦੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰਦਾ, ਕਈ ਪ੍ਰੇਮੀ ਬਹੁਤਾ ਜਾਂਦੇ ਨੇ, ਪਰ ਭਗਤ ਰਵਿਦਾਸ ਜੀ ਪਤਾ ਕੀ ਕਹਿੰਦੇ ਨੇ ਬਾਣੀ 'ਚ? ਭਗਤ ਰਵਿਦਾਸ ਜੀ ਕਹਿੰਦੇ ਨੇ, ਹਰ ਸਿਓਂ ਹੀਰਾ ਛਾਟ ਕਰਹਿ ਆਨ ਕੀ ਆਸ, ਤੇ ਨਰ ਦੋਜਕ ਜਾਹੇਂਗੇ ਸਤ ਭਾਖ ਹੈ ਰਵਿਦਾਸ। ਉਹ ਗੁਰੂ ਨੂੰ ਛੱਡ ਕੇ ਜਿਹੜਾ ਹੋਰ ਕਿਤੇ ਮੜੀਆਂ ਮਸਾਣੀਆਂ ਨੂੰ ਮੱਥੇ ਟੇਕਦਾ, ਕਹਿੰਦੇ ਦੋਜਕਾਂ ਦੀ ਅੱਗ 'ਚ ਸੜੇਗਾ। ਮੰਨੋਗੇ ਭਗਤ ਰਵਿਦਾਸ ਜੀ ਦਾ ਵਚਨ? ਭਗਤ ਰਵਿਦਾਸ ਜੀ ਸਾਡੇ ਨੇ, ਧਿਆਨ ਦੇਣਾ ਜ਼ਰਾ, ਭਗਤ ਰਵਿਦਾਸ ਜੀ ਸਾਡੇ ਨੇ, ਧਿਆਨ ਦਿਓ ਭਾਈ, ਇਕਾਗਰਤਾ ਬਣਾ ਕੇ ਰੱਖੋ। ਇੰਨੇ ਚਿਰ ਤੋਂ ਸੰਗਤ ਕਰਦੇ ਹੋ, ਕੋਈ ਮਾੜਾ ਜਿਹਾ ਹਿਲਜੁਲ ਹੁੰਦੀ ਸਾਰਿਆਂ ਨੇ ਮੂੰਹ ਚੁੱਕ ਲੈਂਦੇ ਨੇ, ਉੱਧਰ ਧਿਆਨ ਜੋੜ ਕੇ ਰੱਖੋ। ਭਗਤ ਰਵਿਦਾਸ ਜੀ ਕਹਿੰਦੇ ਨੇ, ਹਰੀ ਦੇ ਦਰ ਨੂੰ ਛੱਡ ਕੇ ਜੇ ਜਾਏਗਾ, ਦੋਜਕਾਂ ਦੀ ਅੱਗ 'ਚ ਸੜੇਗਾ। ਮੰਨੇਗਾ ਕੋਈ ਵਚਨ ਵੀ ਗੁਰੂ ਤੋਂ ਬਿਨਾਂ ਹੋਰ ਕਿਤੇ ਮੱਥਾ ਨਹੀਂ ਟੇਕਣਾ? ਭਗਤ ਰਵਿਦਾਸ ਜੀ ਵੀ ਵਿੱਚ ਹੀ ਨੇ, ਗੁਰੂ ਗ੍ਰੰਥ ਸਾਹਿਬ ਮਰ ਦੇ ਵਿੱਚ ਨੇ, ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਨੇ, ਜਿੱਥੇ ਗੁਰੂ ਅਰਜਨ ਸਾਹਿਬ ਬੈਠੇ ਨੇ, ਉਸੇ ਮੰਜੀ ਸਾਹਿਬ ਤੇ ਬਰਾਬਰ ਭਗਤ ਰਵਿਦਾਸ ਜੀ ਬੈਠੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆਪਾਂ ਫਰਕ ਪਾਇਆ ਲੋਕਾਂ ਨੇ, ਦੁਨੀਆਂ ਦੇ ਲੋਕਾਂ ਨੇ, ਜਾਤਾਂ ਆਪਾਂ ਬਣਾਈਆਂ ਨੇ, ਸਤਿਗੁਰਾਂ ਨੇ ਤੇ ਕਿਰਪਾ ਕੀਤੀ, ਆ ਜਾਓ ਭਗਤ ਰਵਿਦਾਸ ਜੀ ਤੁਸੀਂ ਵੀ ਆ ਜਾਓ, ਬਰਾਬਰ ਬੈਠੋ। ਆ ਜਾਓ ਭਗਤ ਕਬੀਰ ਜੀ, ਲੋਕ ਜਲਾਹੇ ਕਹਿੰਦੇ ਨੇ, ਇੱਧਰ ਆਓ ਬਰਾਬਰ ਬੈਠੋ। ਸੈਣ ਜੀ ਆ ਜਾਓ ਤੁਸੀਂ ਵੀ, ਧੰਨਾ ਜੱਟ ਵੀ ਬੈਠਾ, ਸਾਰੇ ਬਰਾਬਰ ਨੇ ਸਾਰੇ। ਇੱਥੇ ਕੋਈ ਫਰਕ ਸਮਝ ਹੀ ਨਹੀਂ ਗਿਆ, ਪਰ ਸਾਡੇ ਮਨਾਂ ਵਿੱਚ ਫਰਕ ਹੈ। ਤੇ ਯਾਦ ਰੱਖਣਾ, ਜਿੰਨਾ ਚਿਰ ਇਹ ਫਰਕ ਨਹੀਂ ਨਿਕਲ ਸਕਦਾ, ਆ ਛੋਟੀ ਜਾਤ ਦਾ, ਆ ਵੱਡੀ ਜਾਤ ਦਾ, ਆ ਨੀਚ ਹੈ ਮੈਂ ਉੱਚਾ, ਉਹਨਾਂ ਚਿਰ ਆਪਾਂ ਸਿੱਖ ਨਹੀਂ ਅਖਵਾ ਸਕਦੇ। ਸਿੱਖੀ ਤੇ ਹੈ ਹੀ ਨਹੀਂ ਸਾਡੇ ਕੋਲ। ਮਹਾਰਾਜ ਕਹਿੰਦੇ ਜਿਹੜਾ ਇੱਕ ਸਿੱਖ ਦੂਜੇ ਦੀ ਜਾਤ ਪੁੱਛਦਾ ਨਾ ਵੀ ਤੇਰੀ ਜਾਤ ਕੀ ਹੈ, ਮੈਂ ਕਹਿੰਦੇ ਉਹ ਮੇਰਾ ਸਿੱਖ ਨਹੀਂ। ਕਿੱਥੋਂ ਖੁਸ਼ੀ ਲਵਾਂਗੇ ਗੁਰੂ ਦੀ? ਮੈਂ ਬੜੇ ਮੱਥੇ ਟੇਕਦਾ, ਮੈਂ ਬੜਾ ਪੱਕਾ ਸਿੱਖ ਹੈ। ਸਿੱਖਾਂ ਵਾਲੀ ਗੱਲ ਹੈ, ਸਤਿਗੁਰ ਤੇ ਕਹਿੰਦੇ ਨੇ ਜਾਤ ਦਾ ਕੀ ਮਤਲਬ ਹੈ? ਗੁਰੂ ਨਾਨਕ ਸਾਹਿਬ ਨੇ ਇੱਕ ਪਾਸੇ ਮਰਦਾਨਾ, ਦੂਜੇ ਪਾਸੇ ਭਾਈ ਬਾਲਾ, ਇੱਕ ਪਾਸੇ ਸ਼ੂਦਰ, ਦੂਜੇ ਪਾਸੇ ਵੈਸ਼ ਬਰਾਬਰ ਬਿਠਾ ਲਿਆ। ਲੋਕ ਕਹਿੰਦੇ ਮਰਦਾਨਾ ਸ਼ੂਦਰ ਹੈ ਜੀ, ਪਰ ਗੁਰੂ ਨਾਨਕ ਸਾਹਿਬ ਨੇ ਬਰਾਬਰ ਬਿਠਾਇਆ। ਵੇਖਣ ਵਾਲਿਆਂ ਕਿਹਾ ਹੈਰਾਨ ਹੋ ਕੇ, ਵੇਖੋ ਹਿੰਦੂ ਦੇ ਨਾਲ ਮੁਸਲਮਾਨ ਜਾਂਦਾ। ਸਮਝਣ ਵਾਲਿਆਂ ਸਮਝ ਕੇ ਕਿਹਾ ਨਹੀਂ ਨਹੀਂ, ਇੱਕ ਅੱਲਾ ਤੇ ਦੂਜਾ ਭਗਵਾਨ ਜਾਂਦਾ, ਵੰਡਣ ਲਈ ਗਿਆਨ ਮਨੁੱਖਤਾ ਨੂੰ, ਇੱਕ ਗੀਤਾ ਤੇ ਦੂਜਾ ਕੁਰਾਨ ਜਾਂਦਾ। ਇਹਨਾਂ ਛੱਡੇ ਨੇ ਪਰਿਵਾਰ ਜਹਾਨ ਪਿੱਛੇ, ਉਹ ਇਹਨਾਂ ਪਿੱਛੇ ਅੱਜ ਸਾਰਾ ਜਹਾਨ ਜਾਂਦਾ ਜਹਾਨ। ਜਿਹੜਾ ਪਰਿਵਾਰ ਛੱਡ ਦੇਵੇ, ਜਿਹੜਾ ਆਪਣਾ ਘਰ ਛੱਡ ਦੇਵੇ, ਘਰ ਦਾ ਮੋਹ ਛੱਡ ਦੇਵੇ, ਸੰਸਾਰ ਉਹਨਾਂ ਮਗਰ ਤੁਰਦਾ। ਜਿਹੜਾ ਘਰ ਨੂੰ ਇੱਕ ਮਿੰਟ ਨਹੀਂ ਛੱਡ ਸਕਦਾ, ਕਿੱਥੇ ਬਖਸ਼ਿਸ਼ ਪ੍ਰਾਪਤ ਹੋ ਜਾਊ? ਕਿਵੇਂ ਦਾਤਾਂ ਲੈ ਲਏਗਾ? ਕਿਵੇਂ ਗੁਰੂ ਦੀ ਕਿਰਪਾ ਹੋਏਗੀ? ਸਾਧ ਸੰਗਤ, ਗੁਰੂ ਨਾਨਕ ਸਾਹਿਬ ਨੇ ਆਪਣੇ ਘਰ ਦੀ ਪਰਵਾਹ ਨਹੀਂ ਕੀਤੀ। ਸਹੁਰੇ ਨੇ ਆ ਕੇ ਕਹਿ ਦਿੱਤਾ, ਕਹਿੰਦੇ ਗੱਲ ਸੁਣੋ ਜੀ, ਜੇ ਘਰੋਂ ਜਾਣਾ ਹੀ ਸੀ ਫਿਰ ਵਿਆਹ ਕਾਹਨੂੰ ਕਰਾਉਣਾ ਸੀ? ਲੈ ਮੈਂ ਤੇ ਆਪਣੀ ਕੁੜੀ ਨੂੰ ਲੈ ਕੇ ਤੁਰ ਚੱਲੇ, ਮੈਂ ਆਪਣੀ ਧੀ ਲੈ ਜਾਣੀ ਹੈ। ਤੇ ਮਾਤਾ ਨੂੰ ਲੈ ਕੇ ਨਾ ਗੁਰੂ ਨਾਨਕ ਸਾਹਿਬ ਦੇ ਘਰੋਂ ਮਾਤਾ ਸੁਲੱਖਣੀ ਨਾਲ ਲੈ ਗਏ, ਲਖਮੀ ਚੰਦ ਨੂੰ ਨਾਲ ਲੈ ਗਏ। ਕਹਿੰਦੇ ਜਦੋਂ ਤੁਸੀਂ ਘਰ 'ਚ ਰਹਿਣਾ ਨਹੀਂ ਤਾਂ ਮੈਂ ਲੈ ਚੱਲਿਆ, ਕਿਤੇ ਛੋਟੀ ਗੱਲ ਨਹੀਂ। ਸਹੁਰਾ ਆਇਆ, ਲੈ ਗਿਆ ਮਾਤਾ ਸੁਲੱਖਣੀ ਨੂੰ, ਲੈ ਗਿਆ ਛੋਟੇ ਪੁੱਤਰ ਨੂੰ, ਵੱਡਾ ਪੁੱਤਰ ਬਾਬਾ ਸ਼੍ਰੀ ਚੰਦ ਨੂੰ ਦਿੱਤਾ, ਤੇ ਫਿਰ ਘਰ ਬਾਰ ਛੱਡ ਕੇ ਗੁਰੂ ਨਾਨਕ ਤੁਰੇ ਸੀ। ਐਵੇਂ ਸਾਰੀ ਦੁਨੀਆ ਨਹੀਂ ਪੂਜਦੀ, ਇਹ ਧਰਮ ਸਭ ਤੋਂ ਉੱਚਾ ਐਵੇਂ ਨਹੀਂ ਬਣਿਆ। ਮਾਰਿਆ ਸਿੱਕਾ ਜਗਤ ਵਿੱਚ ਨਾਨਕ, ਨਿਰਮਲ ਪੰਥ ਚਲਾਇਆ। ਨਿਰਮਲ ਦਾ ਅਰਥ ਹੈ ਉੱਜਲ, ਨਿਰਮਲ ਦਾ ਅਰਥ ਹੈ ਨਿਰਮਲ ਪੰਥ ਚੱਲਿਆ, ਇਹ ਨਹੀਂ, ਨਿਰਮਲ ਉੱਜਲ ਪੰਥ ਚਲਾਇਆ। ਪੰਥ ਨਾਮ ਹੈ ਰਾਹ ਦਾ, ਗੁਰੂ ਨਾਨਕ ਸਾਹਿਬ ਨੇ ਰਾਹ ਬਣਾਇਆ ਰਾਹ। ਮੈਂ ਕਈ ਵਾਰੀ ਸੰਗਤ ਵਿੱਚ ਬੇਨਤੀ ਕੀਤੀ ਹੈ, ਗੁਰੂ ਨਾਨਕ ਸਾਹਿਬ ਨੇ ਰਾਹ ਬਣਾਇਆ ਸੱਚਖੰਡ ਜਾਣ ਵਾਲਾ। ਜਿਹੜੀ ਸਾਡੀ ਸਿੱਖੀ ਹੈ, ਆਨ ਸ਼ਾਨ ਹੈ, ਸਾਡੀਆਂ ਦਾੜੀਆਂ ਨੇ, ਜਿਹੜਾ ਅਸੀਂ ਸਿਰ ਉੱਚੇ ਕਰਕੇ ਜਿਉਂਦੇ ਹਾਂ, ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ। ਇਹ ਪੰਥ ਗੁਰੂ ਨਾਨਕ ਸਾਹਿਬ ਨੇ ਨੀਂਹ ਰੱਖੀ ਸੀ, ਇਹਦੀ ਇੱਕ ਰਾਹ ਬਣਾਇਆ। ਕਹਿੰਦੇ ਲੋਕ ਜਿਵੇਂ ਸੜਕਾਂ, ਠੇਕੇਦਾਰ ਸੜਕ ਬਣਾਉਂਦਾ, ਇੱਥੇ ਲੌਂਗੋਵਾਲ ਜਾਣ ਵਾਲੀ ਸੜਕ ਬਣਾ ਦਿਓ, ਚੀਮਿਆਂ ਜਾਣ ਵਾਲੀ ਸੜਕ ਦਾ ਠੇਕਾ ਲੈ ਲਿਆ, ਕਿਸੇ ਨੇ ਭਿੱਖੀ ਵਾਲੀ ਸੜਕ ਬਣਾ ਦਿੱਤੀ, ਕਿਸੇ ਨੇ ਧਨੌਲੇ ਵਾਲੀ ਸੜਕ ਬਣਾ ਦਿੱਤੀ, ਕਿਸੇ ਨੇ ਸੰਗਰੂਰ ਵਾਲੀ ਸੜਕ ਬਣਾ ਦਿੱਤੀ। ਇਹ ਸੜਕਾਂ ਦਾ ਠੇਕਾ ਲੈਂਦੇ ਨਾ, ਜਿਵੇਂ ਗੁਰੂ ਨਾਨਕ ਸਾਹਿਬ ਨੇ ਸੜਕ ਬਣਾਈ ਸੰਸਾਰ ਤੋਂ ਨਿਰੰਕਾਰ ਤੱਕ ਜਾਣ ਵਾਲੀ। ਨਾਨਕ ਨਿਰਮਲ ਪੰਥ ਚਲਾਇਆ, ਪੰਥ ਨਾਮ ਰਾਹ ਦਾ, ਇੱਕ ਨਵਾਂ ਰਾਹ, ਵੱਖਰਾ ਰਾਹ, ਉੱਜਲ ਰਾਹ, ਦੁਨੀਆਂ ਤੋਂ ਸੰਸਾਰ ਤੋਂ ਵੱਖਰਾ ਵੱਖਰਾ ਰਾਹ ਚਲਾਇਆ। ਦਸੇ ਪਾਤਸ਼ਾਹੀਆਂ ਤੱਕ ਉਸ ਰਾਹ ਨੂੰ ਮਜ਼ਬੂਤ ਕੀਤਾ। ਜਿਵੇਂ ਨਵੀਂ ਸੜਕ ਕੱਢਣੀ ਪਵੇ ਨਾ, ਨਵੀਂ ਸੜਕ ਤੇ ਸਰਕਾਰ ਨੂੰ ਬੜੀ ਮਿਹਨਤ ਕਰਨੀ ਪੈਂਦੀ ਹੈ, ਜ਼ਿਮੀਦਾਰ ਛੇਤੀ ਛੇਤੀ ਛੱਡਦੇ ਨਹੀਂ, ਜ਼ਮੀਨ ਛੱਡਣ ਨੂੰ ਕੋਈ ਤਿਆਰ ਨਹੀਂ। ਇੱਥੋਂ ਕਿਤੇ ਪਤਾ ਲੱਗ ਜੇ ਵੀ ਨਵੇਂ ਪਾਸੇ ਸੜਕ ਜਾਏਗੀ, ਆਪਾਂ ਰੌਲਾ ਪਾ ਲੈਣਾ, ਅਸੀਂ ਆਪਣੇ ਖੇਤ ਚੋਂ ਨਹੀਂ ਨਿਕਲਣ ਦੇਣੀ, ਸਿਫਾਰਿਸ਼ਾਂ ਪਾਓ ਦੂਜੇ ਦੀ ਪੈਲੀ ਚੋਂ ਨਿਕਲੇ, ਸਾਡੀ ਪੈਲੀ ਚੋਂ ਨਾ ਲੰਘੇ। ਸੜਕ ਕੱਢਣ ਵਾਸਤੇ ਗੁਰੂ ਨਾਨਕ ਸਾਹਿਬ ਨੂੰ ਬਹੁਤ ਮਿਹਨਤ ਕਰਨੀ ਪਈ। ਤੇ ਦਸਵੇਂ ਪਾਤਸ਼ਾਹ ਨੇ ਰਾਹ ਤੇ ਗੁਰੂ ਨਾਨਕ ਸਾਹਿਬ ਨੇ ਬਣਾਇਆ, ਤੇ ਦਸਾਂ ਪਿਤਾ ਨੇ ਆਖਿਆ ਸੜਕ ਤੇ ਗੁਰੂ ਨਾਨਕ ਬਣਾ ਗਏ ਨੇ ਸੱਚਖੰਡ ਜਾਣ ਵਾਲੀ, ਅਸੀਂ ਉਹ ਸੜਕ ਉਹ ਰਾਹ ਨੂੰ ਰਾਹ ਤੇ ਗੁਰੂ ਨਾਨਕ ਸਾਹਿਬ ਬਣਾ ਗਏ, ਉਹ ਰਾਹ ਨੂੰ ਹੁਣ ਛੜਕ ਬਣਾ ਦਈਏ, ਪੱਕਾ ਕਰ ਦਈਏ ਸੱਚਖੰਡ ਜਾਣ ਵਾਲਾ ਰਾਹ। ਰਾਹ ਗੁਰੂ ਨਾਨਕ ਨੇ ਬਣਾਇਆ ਤੇ ਗੁਰੂ ਗੋਬਿੰਦ ਸਿੰਘ ਨੇ ਫਿਰ ਉਸੇ ਰਾਹ ਤੇ ਸੜਕ ਬਣਾ ਦਿੱਤੀ। ਸੜਕ ਕਿਹੋ ਜਿਹੀ ਬਣਾਈ? ਠੇਕੇਦਾਰ ਪਾਉਂਦੇ ਨੇ ਲੁੱਕ, ਠੇਕੇਦਾਰ ਪਾਉਂਦੇ ਨੇ ਬਜਰੀ, ਠੇਕੇਦਾਰ ਪਾਉਂਦੇ ਨੇ ਰੋੜੇ ਜਦੋਂ ਸੜਕ ਬਣਾਉਂਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੱਚਖੰਡ ਜਾਣ ਵਾਲੀ ਸੜਕ ਬਣਾਈ। ਉਹ ਸੜਕ ਬਣਾਉਣ ਵਾਸਤੇ ਲੁੱਕ ਦੀ ਥਾਂ ਤੇ ਆਪਣੇ ਸਾਹਿਬਜ਼ਾਦਿਆਂ ਦਾ ਖੂਨ ਤੇ ਵੱਟਿਆਂ ਦੀ ਥਾਂ ਤੇ ਆਪਣੇ ਸਾਹਿਬਜ਼ਾਦਿਆਂ ਦੀਆਂ ਹੱਡੀਆਂ ਪਾਈਆਂ। ਐਵੇਂ ਹੀ ਸੜਕ ਬਣ ਗਈ। ਇਹ ਜਿਹੜਾ ਰਾਹ ਬਣਿਆ ਨਾ, ਅੰਮ੍ਰਿਤ ਸੰਚਾਰ ਹੋਣਾ, ਅੰਮ੍ਰਿਤ ਛਕਾਉਣਾ, ਇਹ ਸੜਕ ਬਣਾਉਣ ਵਾਸਤੇ ਮਹਾਰਾਜ ਨੇ ਆਪਣੇ ਚਾਰ ਸਾਹਿਬਜ਼ਾਦਿਆਂ ਦਾ ਖੂਨ ਲੁੱਕ ਦੀ ਥਾਂ ਤੇ ਪਾਇਆ, ਇਹ ਫਿਰ ਰਾਹ ਬਣਿਆ? ਐਵੇਂ ਨਹੀਂ ਬਣ ਗਿਆ, ਸੌਖਾ ਨਹੀਂ। ਪਰ ਦੁੱਖ ਪਤਾ ਕਿਹੜੀ ਗੱਲ ਦਾ? ਦੁੱਖ ਇਸ ਗੱਲ ਦਾ ਸਾਨੂੰ ਉਹ ਰਾਹ ਚੰਗਾ ਨਹੀਂ ਲੱਗਦਾ। ਅਸੀਂ ਪਤਾ ਕੀ ਕਹਿੰਦੇ ਹਾਂ, ਮਹਾਰਾਜ ਨੇ ਤਾਂ ਇੱਡੀ ਮਿਹਨਤ ਕੀਤੀ, ਸੜਕ ਵੀ ਬਣਾਈ, ਰਾਹ ਵੀ ਬਣਾਇਆ। ਗੁਰੂ ਨਾਨਕ ਸਾਹਿਬ ਨੇ ਦਸੇ ਪਾਤਸ਼ਾਹੀਆਂ ਤੱਕ ਬਹੁਤ ਘਾਲਣਾ ਘਾਲੀ ਗਈ, ਤੇ ਅਸੀਂ ਪਤਾ ਕੀ ਕਹਿੰਦੇ ਹਾਂ? ਅਸੀਂ ਕਹਿੰਦੇ ਹਾਂ, ਬਾਜਾਂ ਵਾਲਿਆ ਤੇਰੀ ਸੜਕ ਮੈਨੂੰ ਪਸੰਦ ਨਹੀਂ, ਮੈਂ ਤੇ ਆਪਣੀ ਮਰਜ਼ੀ ਦਾ ਗੁਰੂ ਲੱਭਣਾ। ਖੋਸਾ
ਸ੍ਰੀ ਵਾਹਿਗੁਰੂ।
ਮਾੜੇ ਭਾਗ ਨਹੀਂ ਸਾਡੇ, ਸਤਿਗੁਰਾਂ ਦੇ ਚਲਾਏ ਰਾਹ ਤੇ ਨਹੀਂ ਤੁਰੇ, ਸਤਿਗੁਰਾਂ ਦੇ ਦਰਸਾਏ ਮਾਰਗ ਉੱਤੇ ਨਹੀਂ ਤੁਰੇ। ਪਰ ਆਓ, ਸਤਿਗੁਰ ਬੜੀ ਕਿਰਪਾ ਕਰਕੇ ਗਏ ਨੇ, ਸੰਭਾਲੀ ਬੜੀ ਵੱਡੀ ਬਖਸ਼ਿਸ਼ ਕੀਤੀ। ਪਰ ਧਿਆਨ ਦੇਣਾ,
ਬੇਕਦਰ ਕਦਰ ਨਹੀਂ
ਤੇ ਜਿਹੜੇ ਕੱਚੇ ਦਿਲਾਂ ਵਾਲੇ ਨੇ ਉਹ ਇਸ ਰਾਹ ਤੇ ਤੁਰ ਨਹੀਂ ਸਕਦੇ। ਇਹ ਰਾਹ ਤੇ ਤੁਰਨ ਵਾਸਤੇ ਮਨ ਵੀ ਮਜ਼ਬੂਤ ਚਾਹੀਦਾ। ਜਿਹੜੇ ਕੱਚੇ ਨੇ ਉਹਨਾਂ ਦੇ ਝੜ ਜਾਣਾ, ਰਾਹ ਪੱਕਾ ਹੈ, ਤੁਰਨਗੇ ਉਹ ਜਿਹੜੇ ਪੱਕੇ ਨੇ। ਸੌਖਾ ਹੀ ਪਿਆ ਕਿਤੇ, ਗੱਲਾਂ ਕਰਨੀਆਂ ਤੇ ਬੜੀਆਂ ਸੌਖੀਆਂ ਨੇ, ਸੁਣਨ ਵਾਲੇ ਬੜੇ ਨੇ, ਸੁਣਾਉਣ ਵਾਲਿਆਂ ਦੀ ਕਮੀ ਨਹੀਂ ਅੱਜ, ਪੜ੍ਹਨ ਵਾਲੇ ਬੜੇ ਨੇ, ਪੜ੍ਹਾਉਣ ਵਾਲਿਆਂ ਦੀ ਕਮੀ ਨਹੀਂ, ਮੰਨਣ ਵਾਲਾ ਕੋਈ ਵਿਰਲਾ ਹੁੰਦਾ। ਪਰ ਜਿਨ੍ਹਾਂ ਨੇ ਮੰਨਿਆ ਬੇੜਾ ਉਹਨਾਂ ਵੀ ਬੰਨੇ ਲੱਗਣਾ।
ਦੀਵਾ ਤੇਲ ਪਾ ਕੇ ਸਾਰੇ ਬਾਲਦੇ ਨੇ, ਦੀਵਾ ਤੇਲ ਪਾ ਕੇ ਸਾਰੇ ਬਾਲਦੇ ਨੇ, ਸਿੱਖੀ ਦੀਪ ਜਗਾਉਣਾ ਬੜਾ
ਸਾਰੀ ਬਾਲਦੇ ਨੇ ਤੇਲ ਪਾ ਕੇ, ਪਰ ਸਿੱਖੀ ਦਾ ਦੀਪ ਜਗਾਉਣਾ ਬੜਾ ਔਖਾ, ਉਹ ਬਲਦਾ ਕਿਵੇਂ ਆ? ਤੇਲ ਪਾ ਕੇ ਨਹੀਂ ਜੇ ਬਲਦਾ, ਉਹ ਘਿਓ ਪਾ ਕੇ ਨਹੀਂ ਬਲਦਾ, ਕਿਵੇਂ ਬਲੇਗਾ? ਘਿਓ ਦੀ ਥਾਂ ਤੇ ਆਪਣੀ ਚਰਬੀ ਪਾਉਣੀ ਪੈਣੀ, ਕਿਹੜਾ ਪਾਇਆ? ਇਹ ਰਾਹ ਕਿਤੇ ਸੌਖਾ? ਸੱਚੇ ਪਾਤਸ਼ਾਹ ਜੀ ਅੰਮ੍ਰਿਤ ਛਕਿਆ ਨਾ ਤੇ ਕਿਰਪਾ ਹੀ ਰੱਖਿਆ ਜੇ, ਹੱਥ ਸਿਰ ਤੇ ਰੱਖਿਓ ਜੀ ਜਦੋਂ ਮੈਂ ਡੋਲਾਂ, ਜਦੋਂ ਮੈਂ ਮਾਨ ਨਾ ਆ ਜਾਏ ਮੈਂ ਪੂਰਾ ਗੁਰਸਿੱਖ ਬਣ ਗਿਆ। ਪੂਰਾ ਤੇ ਵਾਹਿਗੁਰੂ ਦਾ ਨਾਮ ਹੀ ਹੈ, ਜੇ ਪੂਰਾ ਬਣਨਾ ਹੋਵੇ ਨਾ ਤੇ ਬਹੁਤ ਵੱਡੀ ਮਿਹਨਤ ਦੀ ਲੋੜ ਹੈ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਪਉ ਖੋਵਣਾ, ਗੋਲਾ ਮੁੱਲ ਖਰੀਦ ਕਰ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਪੀਹਣ ਹੋਏ ਜੰਦੀਦ ਪਾਣੀ ਢੋਵਣਾ, ਪੱਖੇ ਦੀਤਾ ਗੀਤ ਪੱਗ ਮਲ ਧੋਵਣਾ, ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ, ਦਰ ਦਰਵੇਸ਼ ਰਸ਼ੀਦ ਫਿਰਮ ਰਸ ਭੋਵਣਾ, ਚੰਦ ਮੁਬਾਰਕ ਈਦ ਪੁੱਗ ਖਲੋਵਣਾ। ਬੇਨਤੀ ਕਰਨੀ ਹੈ ਮਹਾਰਾਜ ਜੀ, ਸਿਰ ਤੇ ਹੱਥ ਰੱਖਿਓ, ਤੁਹਾਡੀ ਕਿਰਪਾ ਨਾਲ ਹੀ ਹੈ, ਨਹੀਂ ਤੇ ਵੱਡੇ ਵੱਡੇ ਡੋਲ ਜਾਂਦੇ, ਵੱਡੇ ਵੱਡੇ ਕਹਿੰਦੇ ਕਹਾਉਂਦੇ ਜਿਹੜੇ ਸਿੱਖ ਹੈ ਡੋਲ ਜਾਂਦੇ ਨੇ। ਅੰਮ੍ਰਿਤਸਰ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਤੇ ਅੱਜ ਤੋਂ ਪਹਿਲਾਂ ਪੰਜ ਵਾਰੀ ਅਟੈਕ ਹੋਇਆ, ਪੰਜ ਵਾਰੀ। ਕਈ ਪ੍ਰੇਮੀ ਪਤਾ ਕੀ ਕਹਿਣਗੇ, ਆਖੇ ਜੀ ਅੱਜ ਕੱਲ੍ਹ ਦੇ ਗੁਰੂਆਂ 'ਚ ਬੜੀ ਸ਼ਕਤੀ। ਮੈਂ ਕਈਆਂ ਨੂੰ ਬੇਨਤੀ ਕਰਦਾ ਹੁੰਦਾ, ਮੈਂ ਗੁਰਮੁਖੋ ਇੱਕ ਕਰਾਮਾਤ ਸਭ ਤੋਂ ਵੱਡੀ ਸਾਡੇ ਸਿੱਖ ਧਰਮ ਵਿੱਚ ਵਾਪਰੀ ਹੈ, ਸਭ ਤੋਂ ਵੱਡੀ ਕਰਾਮਾਤ, ਇੱਕ ਪ੍ਰਤੱਖ। ਭਾਵੇਂ ਕਰਾਮਾਤ ਨੂੰ ਗੁਰੂ ਘਰ ਵਿੱਚ ਕਹਿਰ ਮੰਨਿਆ ਜਾਂਦਾ, ਕਰਾਮਾਤ ਵਿਖਾਉਣੀ ਜਾਇਜ਼ ਨਹੀਂ, ਪਰ ਇੱਕ ਪ੍ਰਤੱਖ ਕਰਾਮਾਤ ਵਰਤੀ ਹੈ। ਉਹ ਕਿਹੜੀ? ਦੁਨੀਆ ਦਾ ਇਤਿਹਾਸ ਪੜ੍ਹੋ ਫਿਰ ਪਤਾ ਲੱਗਦਾ ਹੈ। ਪੰਜ ਵਾਰੀ ਅਕਾਲ ਤਖ਼ਤ ਸਾਹਿਬ ਤੇ ਅਟੈਕ ਹੋਇਆ ਤੇ ਜਿਹਨੇ ਅਟੈਕ ਕਰਵਾਇਆ ਹਰਿਮੰਦਰ ਸਾਹਿਬ ਅਕਾਲ ਤਖ਼ਤ ਤੇ ਉਹਦੀ 153ਵੇਂ ਦਿਨ ਮੌਤ ਹੋ ਗਈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਏਦੋ ਵੱਡੀ ਕਰਾਮਾਤ ਹੋਰ ਕੀ ਹੋ ਸਕਦੀ? 6 ਮਹੀਨੇ ਨੀ ਪਏ, ਪੂਰੇ 153ਵੇਂ ਦਿਨ ਮਰ ਜਾਂਦਾ ਸੀ ਜਿਹਨੇ ਵੀ ਅਟੈਕ ਕੀਤਾ। ਇਤਿਹਾਸ ਪੜ੍ਹੋਗੇ, ਖੋਜ ਕਰੋਗੇ, ਇਕੱਲਾ ਇਕੱਲਾ ਹਮਲਾ ਤਰੀਕ ਨੋਟ ਕਰੋ, ਫਿਰ ਜਿਹਨੇ ਕਰਵਾਇਆ ਉਹਦੀ ਮੌਤ ਦੀ ਤਰੀਕ ਨੋਟ ਕਰੋ। 153ਵਾਂ ਦਿਨ ਬਣਦਾ, ਨਾ ਵੱਧ ਨਾ ਘੱਟ। ਏਦੋ ਵੱਡੀ ਕਰਾਮਾਤ ਹੋਰ ਕੀ ਹੋਏਗੀ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਨਾਂ ਨੇ ਬੇਅਦਬੀ ਵੀ ਕੀਤੀ, 153ਵੇਂ ਦਿਨ ਬਸ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ। ਇਹ ਪ੍ਰਤੱਖ ਕਰਾਮਾਤ ਵਰਤੀ। ਸੋ ਸਾਧ ਸੰਗਤ, ਇਹ ਗੁਰੂ ਘਰ ਵਿੱਚ ਭਾਵੇਂ ਕਰਾਮਾਤ ਨੂੰ ਕਹਿ ਰੱਖਿਆ ਪਰ ਸਤਿਗੁਰਾਂ ਨੇ ਉੱਥੇ ਵਰਤਾਈ ਹੈ ਜਿੱਥੇ ਕੋਈ ਅੱਗੇ ਕਰਾਮਾਤੀ ਸਾਧ ਮਿਲੇ, ਐਵੇਂ ਨਹੀਂ। ਇਹ ਦਰ ਸਭ ਤੋਂ ਵੱਡਾ ਹੈ। ਦਰ ਦਰ ਤੇ ਭਟਕਦਿਆਂ ਥਾਂ ਥਾਂ ਤੇ ਫਿਰਦਿਆਂ ਪਰ ਗੁਰੂ ਨਾਨਕ ਸਾਹਿਬ ਨੇ ਬੜੀ ਕਿਰਪਾ ਕੀਤੀ, ਘਰੋਂ ਤੁਰੇ। ਲਾਸਟ ਉਮਰ ਜਦੋਂ ਬੁਢੇਪਾ ਹੁੰਦਾ, ਬੁਢੇਪਾ ਬੁਢੇਪੇ ਦੇ ਵਿੱਚ ਹਰ ਇੱਕ ਬੰਦਾ ਕਹਿੰਦਾ ਮੈਂ ਮੰਜੀ ਤੇ ਬੈਠਾ ਮੇਰੇ ਬੱਚੇ ਕੰਮ ਕਰਨ, ਮੈਂ ਮੰਜੀ ਤੇ ਬੈਠਾ ਪੁੱਤਰ ਕੰਮ ਕਰਨ ਕਮਾਉਣ ਤੇ ਮੈਂ ਮੰਜੀ ਤੇ ਬਹਿ ਕੇ ਖਾਵਾਂ। ਪਰ ਗੁਰੂ ਨਾਨਕ ਸਾਹਿਬ ਨੇ ਉਲਟ ਕੰਮ ਕੀਤਾ, ਸਾਰੀ ਜ਼ਿੰਦਗੀ ਸੰਗਤਾਂ ਦੇ ਭਲੇ ਵਾਸਤੇ ਤੁਰਦੇ ਰਹੇ, ਜਦੋਂ ਆ ਗਿਆ ਬੁਢੇਪਾ ਫਿਰ ਹਲ ਫੜ ਲਿਆ। ਆਖੋ ਸਤਨਾਮ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬੁਢੇਪੇ ਵੇਲੇ ਹਲ ਫੜ ਲਿਆ। ਮਹਾਰਾਜ ਨੇ ਹਲ ਕਿਉਂ ਫੜਿਆ? ਮਹਾਰਾਜ ਨੇ ਆਖਿਆ ਮੈਂ ਆਪਣੇ ਸਿੱਖ ਨੂੰ ਵੀ ਵਿਹਲਣ ਨਹੀਂ ਬਣਾਉਣਾ, ਕਿਰਤੀ ਹੋਣਾ ਜ਼ਰੂਰੀ ਹੈ, ਨਾਮ ਜਪੋ। ਮਹਾਰਾਜ ਕਹਿੰਦੇ ਪਹਿਲੇ ਨੰਬਰ ਤੇ ਮਹਾਰਾਜ ਜੀ ਕਹਿੰਦੇ ਕਿਰਤ ਕਰੋ, ਪਹਿਲੇ ਨੰਬਰ ਤੇ ਆ ਕਿਰਤ ਕਰੋ, ਦੂਜੇ ਨੰਬਰ ਤੇ ਨਾਮ ਜਪੋ ਤੇ ਤੀਜੇ ਨੰਬਰ ਤੇ ਵੰਡ ਕੇ ਛਕੋ, ਕਿਰਤ ਵੀ ਵੰਡ ਕੇ ਤੇ ਨਾਮ ਵੀ ਵੰਡ ਕੇ। ਪਿਛਲੀ ਉਮਰ ਮਹਾਰਾਜ ਦੀ ਕਰਤਾਰਪੁਰ ਸਾਹਿਬ ਮਹਾਰਾਜ ਜੀ ਰਹਿ ਰਹੇ ਨੇ, ਸੰਗਤਾਂ ਨੇ ਸੁਨੇਹਾ ਦਿੱਤਾ ਕਿ ਕਹਿੰਦੇ ਮਹਾਰਾਜ ਜੀ ਬਟਾਲੇ ਮੇਲਾ ਲੱਗਿਆ ਬੜਾ ਭਾਰੀ। ਗੁਰੂ ਨਾਨਕ ਸਾਹਿਬ ਕਹਿੰਦੇ ਚੱਲ ਮਰਦਾਨਿਆਂ ਚੱਲੀਏ ਮੇਲਾ ਵੇਖਣ, ਨਹੀਂ ਨਹੀਂ ਆਪਣੇ ਮਿਸ਼ਨ ਦਾ ਪ੍ਰਚਾਰ ਕਰਨ। ਮੇਲਾ ਵੇਖਣ ਨਹੀਂ ਗਏ, ਜਿੱਥੇ ਗਏ ਨੇ ਆਪਣਾ ਪ੍ਰਚਾਰ ਕਰਨ ਗਏ ਨੇ। ਬਟਾਲੇ ਚਲੋ ਬਈ, ਪਹੁੰਚ ਗਏ। ਜਦੋਂ ਬਟਾਲੇ ਗਏ ਹਾਹਾਕਾਰ ਮੱਚ ਗਈ ਆਲੇ ਦੁਆਲੇ, ਕਹਿੰਦੇ ਗੁਰੂ ਨਾਨਕ ਆ ਗਿਆ, ਰੱਬ ਆ ਗਿਆ ਮੇਲੇ 'ਚ। ਇੱਕ ਦਰਖਤ ਦੇ ਥੱਲੇ ਬਹਿ ਕੇ ਜਾ ਕੇ ਬੋਰਡ ਥੱਲੇ ਲੈਣਾ ਲੱਗ ਗਈਆਂ ਸੰਗਤਾਂ ਦੀਆਂ, ਮੱਥਾ ਟੇਕਣ ਵਾਲਿਆਂ ਦੀ ਵਾਰੀ ਨਹੀਂ ਆਉਂਦੀ, ਲੈਣਾ ਹੀ ਲੱਗ ਗਈਆਂ। ਮੈਂ ਕਈ ਵਾਰੀ ਦੀਵਾਨ 'ਚ ਬੇਨਤੀ ਕੀਤੀ ਹੈ, ਜਿਹਦੇ ਕੋਲ ਜਿੰਨੀ ਕੁ ਰੂਹਾਨੀਅਤ ਦੀ ਚੁੰਬਕ ਹੋਵੇ ਨਾ ਉੰਨੀ ਕੁ ਸੰਗਤ ਨੂੰ ਖਿੱਚ ਪੈਂਦੀ ਹੈ, ਚੁੰਬਕ ਰੂਹਾਨੀਅਤ ਦੀ, ਜੀਵਨ ਦੀ। ਜਿੰਨਾ ਕੁ ਜੀਵਨ ਹੈ ਨਾ ਸਾਡਾ, ਜਿੰਨੀ ਕੁ ਸਾਡੇ ਕੋਲ ਕਮਾਈ ਹੈ, ਜਿੰਨਾ ਕੁ ਰੂਹਾਨੀਅਤ ਹੈ, ਉੰਨੀ ਕੁ ਸਾਡੇ ਅੰਦਰ ਦੀ ਜਿਹੜੀ ਚੁੰਬਕ ਹੈ ਉਹ ਦੂਜੇ ਨੂੰ ਖਿੱਚੇਗੀ। ਜੇ ਅੰਦਰ ਕੱਖ ਨਹੀਂ ਤਾਂ ਖਿੱਚ ਬਿਲਕੁਲ ਨਹੀਂ ਪੈਣੀ।